श्री अमृतसर साहब जी दे वसण दी कथा चल रही है कि बादशाह अकबर किवें गुरु शरण च आया सी। जैमल ते फत्ता दो वड्डे जरनैल सन राजपुताने दे इलाके दे, जिन्हां नाल जंग लड़न वास्ते बादशाह अकबर ने चढ़ाई कीती। चित्तौड़गढ़ किले दे विच दोवें भरा आकी हुए हन। बड़ा भारी गह गच जंग हुंदा रहा, बड़े लंबे अरसे तक यह जंग हुंदा रहा। चित्तौड़ दा किला जितना किहड़ा सौखा सी, तां उस वक्त बादशाह अकबर थां थां ते सीरनियां चढ़ाउंदा है कि कितों मैनूं संकेत मिले कि चित्तौड़ दा किला मैं जित लवां। जिवें इन्हें गुरु चरण भी बनाए हन, वह प्रसंग महाकवि जी लिख रहे ने। आओ जगत गुरु धन श्री गुरु अमरदास साहब जी दे पवित्र चरणां विच अपनिया हाजरियां लवाउंदिआं रसना नूं पवित्र करदिआं आखो जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा बहुत बरख जब बीत गए, अकबर शाह विशाल
चित्तौड़गढ़ दे आले दुआले घेरा पा के बैठिया। कई साल बीत गए बादशाह अकबर नू, क्योंकि बड़ा वड्डा किला सी, फिर फौज बहुत सी, बादशाह दे कोल भी फौजां ने, अंदर भी बहुत फौजां सन। किले विच उन्होंने इन्ना क राशन इन्नियां क रस्तां इकट्ठियां करके रखियां होईयां सी जिहड़ियां वरियां तक ना मुक्कण। तो काफी लंबे अरसे तक बादशाह अकबर ने घेरा पाई रखिया ते जंग हुंदा रहा।
सोचत सोचन को अधिक कर विचार तिस काल।
बादशाह अकबर कई तरह दियां सोचां सोचदा है, कई तरह दियां व्यौतबंदियां करदा है कि किवें जितया जावे किला, की बनाया जावे, ऐसा साधन केड़ा तरीका अपनाइए। तां इह सोचां सोचदे सोचदे बादशाह अकबर ने अपने जिन्ने अहलकार वजीर सन खास उन्हां नूं सद के बुलाया।
चौपाई सब सूबे उमराओ बुलाए।
जिहड़े दे चंगे चंगे वड्डे वड्डे सूबेदार सन, उमराओ अफसर सन, वजीर साना, ओ बुलाए।
गन मंत्री सुन कर चले आए।
टोडर मल वर्गे जेडे दे बड़े बड़े सियाने सलाहकार सन, उना नू इन्हें सद्या, उना नू बुलाया, ओ सारे कठे हो के अकबर दे कोल आए।
मुखी सैन के सकल हकारे।
एदी सेना दे जितने मुखीए सन, सेना दे जेडे सेनापति सन, ओ भी बुलाए।
निज समीप कैत सत्कारे।
सारयां नू अपने कोल बुला के सब दा सत्कार कीता। दर्जा ब दर्जा सब दा जेड़ा सन्मान सी, सत्कार सी, ओ बादशाह अकबर ने कीता।
जब सब आए लग्यो दीवान।
जदों इहदे सद्दे ते सारे अहलकार आ गए तां अकबर दी कचहरी लग गई।
उमरावन दिश दिख सुल्तान।
अपने उमरावां अहलकारां वल बादशाह अकबर ने तकिया वेख्या।
कैत पियो सुनो बच सारे।
कहण लगा तुसी सारे मेरे खास अहलकार वजीर उमराव, ते ध्यान नाल मेरा बचन सुनो जो मैं कहण लगा हां।
करो विचारन पुनो उचारे।
जो मैं कहांगा ओदी विचार करियो, विचार करके फिर मैनू कहियो।
जब दिल्ली ते चढ़े चित्तौर।
जदों आपां सारे रल के दिल्ली तो चढ़ाई करके चित्तौड़ ते हमला करन लई आए हां।
तबे मनाए सबई ठौर।
चित्तौड़गढ़ ते हमला करन लई मैं सारियां थावां मनाईयां, ਜਿੱਥੇ ਜਿੱਥੇ ਮੈਨੂੰ ਕਿਸੇ ਨੇ ਦੱਸਿਆ ਮੈਂ ਉਹਨਾਂ ਸਾਰੀਆਂ ਥਾਵਾਂ ਨੂੰ ਮਨਾਇਆ। ਅਜਮੇਰ ਸ਼ਰੀਫ ਜਾ ਕੇ ਉੱਥੇ ਕਮਾਨ ਵੀ ਚੜਾਈ। ਇਹ ਸਾਰੇ ਕੰਮ ਮੈਂ ਕੀਤੇ ਹਨ।
ਜਿਤੇ ਪੀਰ ਸਭ ਕੋ ਮੈਂ ਮਾਨਾ,
ਜਿੰਨੇ ਮੇਰੇ ਪੀਰ ਸਨ ਉਹਨਾਂ ਸਾਰੇ ਪੀਰਾਂ ਨੂੰ ਮੈਂ ਮੰਨਿਆ, ਜਿੰਨਿਆਂ ਬਾਰੇ ਤੁਸੀਂ ਦੱਸਿਆ ਮੈਂ ਉਹਨਾਂ ਨੂੰ ਵੀ ਮੰਨਿਆ।
ਦੀਨ ਸ਼ੀਰਨੀ ਵਸਤੂ ਨਾਨਾ,
ਉਹਨਾਂ ਪੀਰਾਂ ਦੀਆਂ ਮਜ਼ਾਰਾਂ ਤੇ ਕਬਰਾਂ ਤੇ ਮੈਂ ਅਨੇਕ ਪ੍ਰਕਾਰ ਦੀਆਂ ਵਸਤੂਆਂ ਦਿੱਤੀਆਂ, ਉੱਥੇ ਸ਼ੀਰਨੀਆਂ ਚੜਾਈਆਂ, ਕਈ ਥਾਵਾਂ ਤੇ ਰੋਟ ਚੜਾਏ, ਕਈ ਥਾਵਾਂ ਤੇ ਚਾਦਰੇ ਚੜਾਏ, ਮੈਂ ਅਨੇਕ ਪ੍ਰਕਾਰ ਦੀਆਂ ਸੁਖਣਾ ਸੁਖੀਆਂ।
ਸਭ ਇਨਕੀ ਆਗਿਆ ਕੋ ਪਾਏ,
ਉਹਨਾਂ ਸਾਰੇ ਪੀਰਾਂ ਮਹਾਂਪੁਰਸ਼ਾਂ ਫਕੀਰਾਂ ਦੀ ਮੈਂ ਆਗਿਆ ਪ੍ਰਾਪਤ ਕੀਤੀ।
ਵਿੱਚ ਅਜਮੇਰ ਕਮਾਨ ਚੜਾਏ,
ਫਿਰ ਅਜਮੇਰ ਤੋਂ ਵੱਡੀ ਕਿਹੜੀ ਦਰਗਾਹ ਸੀ, ਉੱਥੇ ਜਾ ਕੇ ਮੈਂ ਕਮਾਨ ਚੜਾਈ ਤੇ ਮੇਰੀ ਕਮਾਨ ਵੀ ਚੜੀ। ਜਿਹੜਾ ਵੀ ਕੋਈ ਮੁਗਲ ਸ਼ਾਸਕ ਕਿਤੇ ਵੱਡੀ ਮੁਹਿੰਮ ਤੇ ਹਮਲੇ ਲਈ ਚੜਦਾ ਸੀ ਉਹਦੀ ਕਮਾਨ ਚੜਾਈ ਜਾਂਦੀ। ਜੇ ਕਮਾਨ ਚੜ ਜਾਂਦੀ ਤੇ ਸਮਝਿਆ ਜਾਂਦਾ ਸੀ ਵੀ ਇਹਦੀ ਜਿੱਤ ਹੋਵੇਗੀ। ਕਹਿੰਦਾ ਮੈਂ ਅਜਮੇਰ ਜਾ ਕੇ ਉੱਥੇ ਵੀ ਦਰਗਾਹ ਵਿੱਚ ਆਪਣੀ ਕਮਾਨ ਚੜਾਈ ਹੈ।
ਮੈਂ ਨਿਜ ਕਾਰਜ ਕੋ ਸਿੱਧ ਜਾਨਾ,
ਮੈਂ ਇਹ ਸਮਝ ਲਿਆ ਵੀ ਸਾਰੇ ਪਾਸਿਓਂ ਵਧੀਆ ਸ਼ਗਨ ਹੋਏ ਨੇ, ਪੀਰਾਂ ਫਕੀਰਾਂ ਵੱਲੋਂ ਵੀ ਚੰਗੀਆਂ ਅਸੀਸਾਂ ਮਿਲੀਆਂ ਨੇ ਤੇ ਇੱਕ ਚਿਤੌੜ ਦਾ ਕਿਲਾ ਮੈਂ ਜਿੱਤਾਂਗਾ, ਉਹਦੇ ਤੇ ਮੇਰੀ ਜਿੱਤ ਹੋਵੇਗੀ।
ਕਰ ਪੀਰਨ ਪਰ ਸਿਦਕ ਮਹਾਨਾ,
ਮੈਂ ਉਹਨਾਂ ਸਾਰਿਆਂ ਪੀਰਾਂ ਤੇ ਸਿਦਕ ਰੱਖਿਆ, ਸਾਰਿਆਂ ਪੀਰਾਂ ਉੱਤੇ ਭਰੋਸਾ ਰੱਖਿਆ।
ਚੜ ਚਤੌੜ ਪਰ ਆਇਓ ਤਬੇ,
ਔਰ ਚਤੌੜਗੜ੍ਹ ਤੇ ਆ ਕੇ ਮੈਂ ਹਮਲਾ ਕੀਤਾ, ਇਹਦੇ ਤੇ ਆ ਕੇ ਚੜਾਈ ਕੀਤੀ ਹੈ।
ਆਪਣੋ ਦਲ ਸੰਗ ਲੈ ਕਰ ਸਬੇ,
ਮੈਂ ਆਪਣਾ ਸਾਰਾ ਦਲ ਆਪਣੀ ਸਾਰੀ ਫੌਜ ਸਾਰਾ ਲਸ਼ਕਰ ਲੈ ਕੇ ਆਇਆ ਹਾਂ।
ਇਹਾਂ ਜੰਗ ਜੇਤਾ ਕੱਚ ਪਏਓ,
ਇੱਥੇ ਹੁਣ ਤੁਹਾਡੇ ਸਾਹਮਣੇ ਹੀ ਆ, ਵੇਖ ਲੋ ਕਿੰਨੇ ਮਹੀਨਿਆਂ ਤੋਂ ਕਿੰਨੇ ਸਾਲਾਂ ਤੋਂ ਜੰਗ ਹੋ ਰਿਹਾ, ਜਿੰਨਾ ਵੀ ਹੁਣ ਤਾਈ ਜੰਗ ਯੁੱਧ ਹੋਇਆ।
ਸਕਲ ਬੀਚ ਤੁਮ ਜਾਨ ਸੁਲਿਓ,
ਉਹ ਹੁਣ ਤੁਸੀਂ ਵੇਚੀ ਹੋ, ਤੁਸੀਂ ਵੇਖ ਹੀ ਲਿਆ ਵੀ ਆਪਾਂ ਹਾਲੇ ਤੱਕ ਚਿਤੌੜ ਦੇ ਨੇੜੇ ਤੇੜੇ ਨਹੀਂ ਲੱਗੇ, ਕਿਲੇ ਦੇ ਹਾਲੇ ਤੱਕ ਕੋਈ ਆਸਾਰ ਨਜ਼ਰ ਨਹੀਂ ਆਉਂਦੇ ਕਿ ਆਪਾਂ ਚਿਤੌੜ ਦਾ ਕਿਲਾ ਜਿੱਤ ਸਕਦੇ ਹਾਂ।
ਅਨੇਕ ਯਤਨ ਕਰ ਕੀਨ ਲੜਾਈ,
ਅਨੇਕ ਯਤਨ ਕਰਕੇ ਆਪਾਂ ਲੜਾਈ ਕੀਤੀ ਹੈ, ਜੰਗ ਯੁੱਧ ਕੀਤੇ ਹਨ।
ਯੋਧਾ ਮਰੇ ਬ੍ਰਿੰਦ ਦੋਏ ਕਾਈ,
ਔਰ ਵੇਖੋ ਦੋਹਾਂ ਪਾਸਿਓਂ ਕਿੰਨੇ ਯੋਧੇ ਮਰੇ ਨੇ, ਉਹਨਾਂ ਦੀ ਸੈਨਾ ਦੇ ਵੀ ਸੈਂਕੜੇ ਹਜ਼ਾਰਾਂ ਸੂਰਮੇ ਮਰੇ ਨੇ, ਇਧਰ ਮੇਰੇ ਲਸ਼ਕਰ ਦੇ ਵੀ ਸੈਂਕੜੇ ਸੂਰਮੇ ਮਾਰੇ ਗਏ ਨੇ, ਦੋਹਾਂ ਦਲਾਂ ਦੀਆਂ ਫੌਜਾਂ ਮਰੀਆਂ ਤੇ ਮੁੱਕੀਆਂ ਹਨ।
ਬਰਖ ਕਿਤੇ ਬੀਤੇ ਸਥਾਨ,
ਫਿਰ ਕਿਤਨੇ ਸਾਲ ਇੱਥੇ ਹੀ ਬੀਤ ਗਏ ਹਨ।
ਖਰਚ ਖਜ਼ਾਨਾ ਪਇਓ ਮਹਾਨ,
ਹੁਣ ਜੰਗ ਤਾਂ ਦੋ ਦਿਨਾਂ ਦਾ ਵੀ ਮਾੜਾ ਹੁੰਦਾ, ਇੱਥੇ ਤਾਂ ਕਈ ਵਰਿਆਂ ਤੋਂ ਆਪਾਂ ਜੰਗ ਲੜਦੇ ਹਾਂ, ਕਿੰਨਾ ਖਰਚਾ ਜੰਗ ਦੇ ਵਿੱਚ ਖਰਚਾ। ਫਿਰ ਫੌਜਾਂ ਮਰਦੀਆਂ ਨੇ, ਘੋੜੇ ਰੋਜ਼ ਖਰੀਦਣੇ ਪੈਂਦੇ ਨੇ, ਬਰੂਦ ਖਰੀਦਣਾ ਪੈਂਦਾ, ਸ਼ਸਤਰ ਖਰੀਦਣੇ ਪੈਂਦੇ ਨੇ, ਤੇ ਇਹ ਜੰਗ ਦੇ ਵਿੱਚ ਕਿੰਨਾ ਵੱਡਾ ਭਾਰੀ ਖਰਚ ਹੁਣ ਤੱਕ ਹੋ ਚੁੱਕਾ।
ਬਹੁਤੇ ਸੁਪੱਟ ਰਹੇ ਰਨ ਠੌਰ,
ਖਰਚਾ ਤਾਂ ਚਲੋ ਫੇਰ ਆ ਜਾਏਗਾ, ਪਰ ਜਿਹੜੇ ਏਡੇ ਏਡੇ ਵੱਡੇ ਸੂਰਮੇ ਆਪਣੇ ਮਾਰੇ ਗਏ ਨੇ, ਕਿਤੇ ਮੁੜ ਕੇ ਆਉਣੇ ਨੇ ਉਹ? ਕਹਿੰਦਾ ਕਿੰਨੇ ਕਿੰਨੇ ਵੱਡੇ ਜਰਨੈਲ, ਕਿੰਨੇ ਕਿੰਨੇ ਵੱਡੇ ਸੂਰਮੇ ਉਹ ਇਸ ਰਣ ਭੂਮੀ ਵਿਚ ਮਾਰੇ ਗਏ ਹਨ।
ਵਿਦਤ ਜੁੱਤ ਪਾ ਸਭ ਮੈਂ ਗੌਰ,
ਔਰ ਇਸ ਯੁੱਧ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਚ ਹੋ ਰਹੇ ਨੇ ਵੀ ਚਿਤੌੜ ਦਾ ਕਿਲਾ ਨੀ ਟੁੱਟ ਰਿਹਾ। ਇਸ ਗੱਲ ਦੀ ਚਰਚਾ ਕੱਲੇ ਹਿੰਦੁਸਤਾਨ ਚ ਨਹੀਂ ਹੋ ਰਹੀ, ਹਿੰਦੁਸਤਾਨ ਤੋਂ ਜਿਹੜੇ ਬਾਹਰ ਦੇ ਮੁਲਕ ਨੇ ਉਹਨਾਂ ਵਿਚ ਵੀ ਇਸ ਜੰਗ ਦੀ ਚਰਚਾ ਚੱਲ ਰਹੀ ਹੈ।
ਚਾਰੋਂ ਦਿਸ਼ਾ ਵਿਖੇ ਸੁਣ ਗਏ ਹੋ,
ਇਹ ਗੱਲ ਚਾਰਾਂ ਦਿਸ਼ਾਵਾਂ ਵਿਚ ਫੈਲੀ, ਹੁਣ ਜੇ ਵਾਪਸ ਮੁੜਦੇ ਆ ਤਾਂ ਵੀ ਸਾਡੀ ਇੱਜ਼ਤ ਨਹੀਂ ਰਹਿੰਦੀ। ਉਹਨਾਂ ਕਹਿਣਾ ਕਈ ਸਾਲ ਜ਼ੋਰ ਲਾਣ ਤੋਂ ਬਾਅਦ ਅਕਬਰ ਹਾਰ ਕੇ ਪਰਤ ਗਿਆ, ਹਾਰ ਕੇ ਮੁੜ ਗਿਆ। ਕਹਿੰਦਾ ਇਹ ਵੀ ਹੁਣ ਯੋਗ ਨਹੀਂ ਕਿ ਹੁਣ ਇੱਥੋਂ ਅਸੀਂ ਵਾਪਸ ਪਰਤੀਏ ਜਾਂ ਪਿੱਛੇ ਹਟੀਏ।
ਸ਼ਾਹ ਚਤੌੜ ਸੰਗ ਰਣ ਪਇਓ,
ਕਿਉਂਕਿ ਥਾਂ ਥਾਂ ਤੇ ਗੱਲ ਚੱਲ ਰਹੀ ਹੈ ਕਿ ਬਾਦਸ਼ਾਹ ਅਕਬਰ ਦਾ ਚਿਤੌੜ ਦੇ ਕਿਲੇ ਵਿੱਚ ਹਮਲਾ ਹੋਇਆ, ਉਹ ਉੱਥੇ ਜੰਗ ਲੜ ਰਿਹਾ, ਤੇ ਇਸ ਗੱਲ ਦੀ ਚਰਚਾ ਘਰ ਘਰ ਵਿਚ ਹੋ ਰਹੀ ਹੈ।
ਬਿਨ ਮਾਰੇ ਜੇ ਉੱਠੇ ਅਬ ਚਾਲੇ,
ਜੇ ਹੁਣ ਇਹਨਾਂ ਨੂੰ ਮਾਰੇ ਬਿਨਾ ਜਾਂ ਇਹ ਕਿਲਾ ਜਿੱਤੇ ਬਿਨਾ ਆਪਾਂ ਇਥੋਂ ਉੱਠ ਕੇ ਵਾਪਸ ਚਲੇ ਗਏ,
ਉਹ ਤੇ ਉਪਦਰਵ ਹਨੇ ਵਿਸਾਲੇ,
ਫਿਰ ਸਾਡੇ ਰਾਜ ਭਾਗ ਚ ਉਪਦਰਵ ਹੋਣਗੇ। ਇਹਨਾਂ ਨੂੰ ਵੇਖ ਕੇ ਹੋਰ ਰਾਜੇ ਬਗਾਵਤ ਕਰਨਗੇ ਵੀ ਅਕਬਰ ਤਾਂ ਕਮਜ਼ੋਰ ਬਾਦਸ਼ਾਹ, ਵੀ ਉਹਦੇ ਕੋਲੋਂ ਚਤੋੜ ਨੀ ਜਿੱਤਿਆ ਗਿਆ, ਕੱਲ ਨੂੰ ਕੋਈ ਜੈਪੁਰ ਵਾਲਾ ਬਾਗੀ ਹੋ ਜਾਏਗਾ, ਪਰਸੋਂ ਕੋਈ ਤੀਸਰਾ। ਕਹਿੰਦਾ ਏਦਾਂ ਤਾਂ ਆਪਣੇ ਰਾਜ ਵਿੱਚ ਉਪਦਰਵ ਹੋਵੇਗਾ, ਰਾਜ ਵਿੱਚ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਵੇਗਾ।
ਅਨਕਸੂਰ ਰਾਜੇ ਮੈਂ ਦਲੇ,
ਕਿਉਂਕਿ ਮੈਂ ਪਹਿਲਾਂ ਬੜੇ ਬੜੇ ਵੱਡੇ ਰਾਜੇ ਦਲੇ ਨੇ, ਵੱਡੇ ਵੱਡੇ ਸੂਰਮੇ ਰਾਜੇ ਮੈਂ ਆਪਣੇ ਅਧੀਨ ਕੀਤੇ ਨੇ, ਉਹਨਾਂ ਨੂੰ ਹਰਾ ਕੇ ਉਹਨਾਂ ਨੂੰ ਜਿੱਤਿਆ।
ਸੋ ਸਭ ਮਿਲ ਕਰ ਹੋਵੇ ਖਲੇ,
ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਕਬਰ ਵਾਪਸ ਮੁੜ ਗਿਆ ਚਿਤੌੜ ਨੂੰ ਜਿੱਤੇ ਬਿਨਾ, ਉਹ ਜਿਹੜੇ ਪਹਿਲੇ ਰਾਜੇ ਮੈਂ ਹਰਾਏ ਹੋਏ ਨੇ ਉਹ ਸਾਰੇ ਇਕੱਠੇ ਹੋ ਕੇ ਮੇਰੇ ਖਿਲਾਫ਼ ਖਲੋ ਜਾਣਗੇ ਕਿ ਬਾਦਸ਼ਾਹ ਅਕਬਰ ਤਾਂ ਕਮਜ਼ੋਰ ਹੋ ਗਿਆ, ਇਹ ਤਾਂ ਜੰਗ ਨਹੀਂ ਜਿੱਤ ਸਕਿਆ, ਇਹਦੀਆਂ ਤਾਂ ਫੌਜਾਂ ਮਾਰੀਆਂ ਗਈਆਂ ਚਿਤੌੜ ਦੇ ਕਿਲੇ ਨੂੰ ਮਾਰਦਿਆਂ। ਤੋ ਜਿੰਨੇ ਵਿਰੋਧੀ ਰਾਜੇ ਹਨ ਮੇਰੇ, ਜਿਹੜੇ ਹੁਣ ਮੇਰਾ ਡਰ ਮੰਨਦੇ ਨੇ, ਉਹ ਕੱਲ ਨੂੰ ਮੇਰੇ ਸਾਹਮਣੇ ਆ ਕੇ ਖਲੋ ਜਾਣਗੇ, ਮੇਰੇ ਖਿਲਾਫ ਬਗਾਵਤ ਪੈਦਾ ਹੋ ਜਾਏਗੀ।
ਆਕੀ ਹੋਏ ਜੰਗ ਕੋ ਚਾਹੀ,
ਉਹ ਸਾਰੇ ਰਾਜੇ ਆਕੀ ਹੋ ਜਾਣਗੇ, ਕਿਸੇ ਨੇ ਮਾਮਲਾ ਨੀ ਤਾਰਨਾ ਮੈਨੂੰ, ਕਿਸੇ ਨੇ ਟੈਕਸ ਨੀ ਭਰਨਾ, ਕਿਸੇ ਨੇ ਤੋਹਫੇ ਨੀ ਭੇਟ ਕਰਨੇ, ਤੂੰ ਮੇਰੀ ਏਦਾਂ ਬੜੀ ਵੱਡੀ ਤੁਹੀਨ ਹੋਵੇਗੀ, ਰਾਜ ਭਾਗ ਜਿਹੜਾ ਮੇਰਾ ਇਹਦੇ ਵਿੱਚ ਵੰਡੀ ਪੈ ਸਕਦੀ ਹੈ, ਲੋਕ ਜਿੰਨੇ ਇਹਦੇ ਵਿੱਚ ਰਾਜ ਕਰ ਰਹੇ ਨੇ ਵੱਖੋ ਵੱਖਰੇ ਰਾਜੇ ਮੇਰੇ ਅਧੀਨ ਹੋ ਕੇ ਸੂਬੇ, ਉਹ ਸਾਰੇ ਖੁਦ ਬਖਤਿਆਰ ਹੋ ਜਾਣਗੇ, ਉਹ ਆਖਣਗੇ ਅਸੀਂ ਬਾਦਸ਼ਾਹ ਨੂੰ ਮੰਨਦੇ ਹੀ ਨਹੀਂ, ਏਦਾਂ ਫਿਰ ਮੇਰਾ ਭੈ ਨਹੀਂ ਰਹਿਣਾ ਲੋਕਾਂ ਵਿੱਚ।
ਵਿਗੜ ਜਾਏ ਨੈ ਮਿਲਨ ਉਮਾਏ,
ਉਹ ਸਾਰੇ ਵਿਗੜ ਜਾਣਗੇ, ਕੋਈ ਮੇਰੇ ਨਾਲ ਮਿਲਣ ਦੀ ਇੱਛਾ ਹੀ ਨਹੀਂ ਰੱਖੇਗਾ।
ਹਤੇ ਚਤੋਰ ਰਹੇ ਪਤ ਮੇਰੀ,
ਹੁਣ ਮੇਰੀ ਇੱਜ਼ਤ ਤੇ ਮੇਰਾ ਰਾਜ ਭਾਗ ਤਾਂ ਬਚਦਾ ਜੇ ਮੈਂ ਚਿਤੌੜ ਨੂੰ ਮਾਰਾਂ, ਚਿਤੌੜ ਦਾ ਕਿਲਾ ਜਿੱਤ ਲਵਾਂ, ਤਾਂ ਮੇਰੀ ਇੱਜ਼ਤ ਬਚਦੀ ਹੈ, ਤਾਂ ਮੇਰਾ ਰਾਜ ਭਾਗ ਬਚਦਾ।
ਪਾਤਸ਼ਾਹ ਤਬ ਬਦੇ ਬਦੇਰੀ,
ਫਿਰ ਮੇਰੀ ਪਾਤਸ਼ਾਹੀ ਵਧੇਗੀ, ਜੇ ਚਿਤੌੜ ਦਾ ਕਿਲਾ ਜਿੱਤ ਲਿਆ ਫਿਰ ਮੇਰੀਆਂ ਧਾਕਾਂ ਅਫਗਾਨਿਸਤਾਨ ਤੱਕ ਪੈਣਗੀਆਂ, ਜਿਹੜੇ ਦੁਸ਼ਮਣ ਰਾਜੇ ਨੇ ਦੂਸਰੇ ਦੇਸ਼ਾਂ ਦੇ ਉਹ ਵੀ ਮੇਰੀ ਅਧੀਨਗੀ ਪ੍ਰਵਾਨ ਕਰਨਗੇ, ਮੇਰਾ ਡਰ ਤੇ ਸਹਿਮ ਲੋਕਾਂ ਚ ਪੈਦਾ ਹੋਵੇਗਾ ਕਿ ਬਾਦਸ਼ਾਹ ਬੜਾ ਬਲਵਾਨ ਹੈ ਜਿਹਨੇ ਚਿਤੌੜ ਦਾ ਕਿਲਾ ਜਿੱਤ ਲਿਆ। ਹਾਂਜੀ,
ਜੇ ਗੜ ਨੇ ਟੂਟੇ ਹਟ ਜਾਏ,
ਤੇ ਜੇ ਕਿਲਾ ਨਾ ਟੁੱਟਿਆ ਮੈਨੂੰ ਇਥੋਂ ਖਾਲੀ ਹੱਥ ਪਰਤਣਾ ਪਿਆ।
ਅਨਕ ਥਾਨ ਤਬ ਜੰਗ ਮਚਾਏ,
ਫਿਰ ਤਾਂ ਕਈ ਥਾਵਾਂ ਤੇ ਜੰਗ ਲੜਨਾ ਪੈਣਾ, ਇਥੋਂ ਨਿਕਲ ਕੇ ਕੱਲ ਨੂੰ ਕੋਈ ਦੂਜੇ ਰਾਜੇ ਨਾਲ, ਫਿਰ ਕੱਲ ਨੂੰ ਤੀਜੇ ਨਾਲ, ਏਦਾਂ ਤਾਂ ਫਿਰ ਰੋਜ਼ ਰੋਜ਼ ਹੀ ਕਿਤੇ ਨਾ ਕਿਤੇ ਲੜਾਈ ਹੁੰਦੀ ਰਹੇਗੀ।
ਭਲੇ ਚੜੇ ਨਿਜ ਕਾਜ ਸੁਧਾਰਨ,
ਇਹ ਤਾਂ ਚੰਗੀ ਹੋਈ ਵੀ ਆਪਾਂ ਤਾਂ ਕੰਮ ਸੁਧਾਰਨ ਲਈ ਚੜੇ ਸੀ।
ਪੂਰਬ ਕੋ ਪੀ ਕੀਨ ਵਿਗਾਰਨ,
ਜਿਹੜਾ ਪਹਿਲਾਂ ਮਾੜਾ ਮੋਟਾ ਸੀਗਾ ਆਪਾਂ ਤਾਂ ਉਹ ਵੀ ਵਿਗਾੜ ਬੈਠੇ ਚਿਤੌੜ ਤੇ ਹਮਲਾ ਕਰਕੇ। ਕਹਿੰਦਾ ਆਪਾਂ ਤਾਂ ਕੰਮ ਸਵਾਰਨ ਚੜੇ ਸੀ, ਆਪਾਂ ਤਾਂ ਪਹਿਲਾਂ ਵੀ ਵਿਗਾੜ ਲਿਆ, ਲੋਕਾਂ ਨੇ ਕੱਲ ਨੂੰ ਆਉਣ ਵਾਲੇ ਸਮੇਂ ਚ ਬਗਾਵਤ ਕਰਨੀ ਹੈ, ਜਿਹੜੇ ਦੂਸਰੇ ਦੇਸ਼ਾਂ ਦੇ ਰਾਜੇ ਅੱਜ ਮੇਰੇ ਤੋਂ ਭੈ ਮੰਨਦੇ ਨੇ ਕੱਲ ਨੂੰ ਉਹ ਵੀ ਅੱਖਾਂ ਕੱਢਣਗੇ। ਹਾਂਜੀ,
ਤੁਮਰੇ ਮੈਂ ਬੁੱਧੀਵਾਨ ਮਹਾਨ,
ਹੇ ਮੰਤਰੀਓ ਅਹਿਲਕਾਰੋ, ਤੁਸੀਂ ਬੜੇ ਬੜੇ ਬੁੱਧੀਮਾਨ ਸਿਆਣੇ ਵਜ਼ੀਰ ਅਹਿਲਕਾਰ ਬੈਠੇ ਹੋਏ ਹੋ,
ਕਹੋ ਉਪਾਅ ਹੋਏ ਗੜਹਾਨ,
ਦੱਸੋ ਮੈਨੂੰ ਕੋਈ ਉਪਾਅ ਜਿਹਦੇ ਨਾਲ ਮੈਂ ਇਸ ਕਿਲੇ ਨੂੰ ਜਿੱਤ ਸਕਾਂ।
ਜੋ ਇਹ ਕਾਜ ਸੁਧਾਰੇ ਮੇਰਾ,
ਤੇ ਜਿਹੜਾ ਮੇਰਾ ਇਹ ਕੰਮ ਸੁਧਾਰੇਗਾ, ਜਿਹੜਾ ਮੇਰੇ ਇਸ ਕੰਮ ਨੂੰ ਸਵਾਰਨ ਵਿੱਚ ਮੇਰੀ ਸਹਾਇਤਾ ਕਰੇਗਾ,
ਇਸ ਤੇ ਅਪਰ ਭਲਾ ਨੇ ਹੀਰਾ,
ਉਹਦੇ ਤੋਂ ਵੱਡਾ ਭਲਾ ਪੁਰਸ਼ ਮੈਂ ਆਪਣੀ ਜ਼ਿੰਦਗੀ ਚ ਦੂਜਾ ਨਹੀਂ ਵੇਖਣਾ, ਮੈਂ ਸਮਝਾਂਗਾ ਵੀ ਮੇਰਾ ਸਭ ਤੋਂ ਵੱਡਾ ਹਿਤੈਸ਼ੀ ਉਹ ਹੈ ਜਿਹੜਾ ਮੇਰੇ ਇਸ ਕੰਮ ਦੇ ਵਿੱਚ ਮੇਰੀ ਮਦਦ ਕਰੇ।
ਸਭ ਮੈਂ ਬ੍ਰਿਧੇ ਸੋ ਮੋਹੇ ਅਗਾਰੀ,
ਉਹਨੂੰ ਮੈਂ ਬੜਾ ਸਨਮਾਨ ਦੇਵਾਂਗਾ ਜਿਹੜਾ ਹੁਣ ਮੈਨੂੰ ਸਲਾਹ ਦੇਵੇ, ਮੇਰੀ ਸਹਾਇਤਾ ਕਰੇ, ਉਹਨੂੰ ਮੈਂ ਆਪਣੇ ਅੱਗੇ ਸਭ ਤੋਂ ਵੱਡਾ ਰੁਤਬਾ ਦੇਵਾਂਗਾ।
ਤਿਸ ਕੀ ਆਨ ਮਾਨੋ ਭਾਰੀ,
ਮੈਂ ਤਾਂ ਜ਼ਿੰਦਗੀ ਉਹਦੀ ਆਨ ਮੰਨਾਂਗਾ, ਉਹਦੀ ਗੱਲ ਮੰਨਾਂਗਾ, ਉਹਦੇ ਅਧੀਨ ਹੋ ਕੇ ਚੱਲਾਂਗਾ।
ਵੱਡ ਸੰਕਟ ਇਹ ਗੱਡ ਕੋ ਪਰਿਉ,
ਇਹ ਕਿਲੇ ਦਾ ਬੜਾ ਵੱਡਾ ਡਾਢਾ ਸੰਕਟ ਮੇਰੇ ਤੇ ਆਣ ਪਿਆ, ਜਿਹੜਾ ਇਹ ਚਿਤੌੜ ਦਾ ਕਿਲਾ ਜਿੱਤਿਆ ਨਹੀਂ ਜਾ ਰਿਹਾ।
ਟੂਟੇ ਨਹੀਂ ਯੁੱਧ ਵੱਡ ਕਰਿਉ,
ਮੈਂ ਇੰਨਾ ਵੱਡਾ ਯੁੱਧ ਕਰਕੇ ਵੇਖ ਲਿਆ, ਕਈ ਵਾਰੀ ਹੱਲੇ ਬੋਲ ਕੇ ਵੇਖ ਲਏ ਨੇ, ਪਰ ਇਹ ਕਿਲਾ ਨਹੀਂ ਟੁੱਟਦਾ।
ਭੇਦ ਨਹੀਂ ਰਾਜਪੂਤਨ ਮਾਏ,
ਤੇਰੇ ਜਿਹੜੇ ਇੱਥੇ ਰਾਜਪੂਤ ਲੜ ਰਹੇ ਨੇ, ਰਾਜਾ ਉਦੇ ਸਿੰਘ ਲੜ ਰਿਹਾ, ਜੈਮਲ ਫੱਤਾ ਲੜ ਰਹੇ ਨੇ, ਇਹਨਾਂ ਚ ਫਰਕ ਵੀ ਨਹੀਂ ਪੈਂਦਾ। ਮੈਂ ਆਪਣੇ ਵੱਲੋਂ ਯਤਨ ਕੀਤਾ ਵੀ ਇਹਨਾਂ ਚ ਪਾੜਾ ਪਾ ਦਈਏ। ਇਹ ਰਾਜਨੀਤੀਆਂ ਹੁੰਦੀਆਂ ਵੀ ਪਾੜੇ ਪਾ ਦਿਓ ਤੇ ਇਹਨਾਂ ਦੀ ਏਕਤਾ ਖਿੰਡ ਜਾਏ, ਆਪਸ ਵਿੱਚ ਲੜੀ ਭਿੜੀ ਜਾਣ ਤੇ ਸਾਡੇ ਵੱਲ ਧਿਆਨ ਨਾ ਦੇਵਣ। ਇਹ ਸਰਕਾਰ ਦੀਆਂ ਨੀਤੀਆਂ ਹੁੰਦੀਆਂ। ਕਹਿੰਦਾ ਮੈਂ ਆਪਣੇ ਵੱਲੋਂ ਯਤਨ ਕਰ ਲਿਆ ਇਹਨਾਂ ਚ ਪਾੜਾ ਪਾਉਣ ਦਾ, ਪਰ ਇਹਨਾਂ ਚ ਕੋਈ ਭੇਦ ਨਹੀਂ ਪੈਂਦਾ, ਪਾੜਾ ਨਹੀਂ ਪੈਂਦਾ।
ਅਪਰ ਉਪਾਉ ਬਣੇ ਕੋ ਨਾਈ,
ਹੋਰ ਕੋਈ ਉਪਾਅ ਨਹੀਂ ਦਿਸਦਾ। ਲਾਲਚ ਵੀ ਦੇ ਕੇ ਵੇਖ ਲਿਆ ਇਹਨਾਂ ਨੂੰ, ਇਹ ਲਾਲਚ ਨਾਲ ਵੀ ਨਹੀਂ ਮੰਨਦੇ ਤੇ ਭੇਦ ਪਾ ਕੇ ਵੀ ਨਹੀਂ ਮੰਨਦੇ, ਤੂੰ ਇਸ ਪਿਆਰ ਨਾਲ ਵੀ ਗੱਲ ਕੀਤਿਆਂ ਨਹੀਂ ਮੰਨਦੇ। ਮੈਂ ਆਪਣੇ ਵੱਲੋਂ ਸਾਰੇ ਯਤਨ ਕਰ ਲਏ ਨੇ।
ਪੀਰ ਫਕੀਰ ਅਪਰ ਜੇ ਕੋਈ,
ਤੇਰੇ ਦੇ ਤੋਂ ਇਲਾਵਾ ਮੈਂ ਕੋਈ ਪੀਰ ਨਹੀਂ ਛੱਡਿਆ, ਕੋਈ ਫਕੀਰ ਨਹੀਂ ਛੱਡਿਆ।
ਜਿਸ ਕੋ ਕਹਿਓ ਬਾਕਪੁਰ ਹੋਈ,
ਮੈਂ ਉਹਨਾਂ ਸਾਰੇ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਤੇ ਕਿਤੇ ਸੀਰਨੀਆਂ ਚੜਾਈਆਂ, ਕਿਤੇ ਰੋਡ ਚੜਾਏ ਨੇ, ਕਿਤੇ ਚਾਦਰਾਂ ਚੜਾਈਆਂ ਨੇ, ਪਰ ਕਿਸੇ ਦਾ ਬਚਨ ਹੀ ਨਹੀਂ ਫੁਰਿਆ। ਇਹ ਦੱਸੋ ਵੀ ਇਹੋ ਜਿਹੇ ਸਮੇਂ ਚ ਕੋਈ ਹੈ ਨਹੀਂ ਐਸਾ ਕੋਈ ਮਹਾਂਪੁਰਸ਼, ਕੋਈ ਐਸਾ ਪੀਰ, ਕੋਈ ਐਸਾ ਫਕੀਰ ਵੀ ਜਿਹੜਾ ਬਚਨ ਕਰੇ ਤੇ ਪੂਰਾ ਹੋ ਜਾਵੇ।
ਸੋਖੋ ਜੋ ਚਾਰੋਂ ਦਿਸ਼ਮਾਏ,
ਇਹ ਵਜ਼ੀਰੋ ਕੋਈ ਇਹੋ ਜਿਹਾ ਪੀਰ ਫਕੀਰ ਹੀ ਲੱਭ ਲੋ ਵੀ ਜਿਹੜਾ ਬਚਨ ਕਰੇ ਤੇ ਉਹਦਾ ਬਚਨ ਪੂਰਾ ਹੋ ਜਾਵੇ।
ਜਹਾਂ ਸੁਣੋ ਪਰਖੋ ਤੈ ਜਾਏ,
ਜਾਓ ਜਾ ਕੇ ਭਾਲ ਕਰੋ ਕੋਈ ਐਸਾ ਮਹਾਂਪੁਰਸ਼ ਹੋਵੇ, ਕੋਈ ਐਸਾ ਵਲੀ ਪੁਰਖ ਹੋਵੇ, ਕੋਈ ਐਸਾ ਪੀਰ ਫਕੀਰ ਹੋਵੇ ਵੀ ਜਿਹੜੇ ਬਚਨ ਦੇ ਜਿਹਦਾ ਬਚਨ ਪੂਰਾ ਹੁੰਦਾ ਹੋਵੇ, ਉਹਨੂੰ ਜਾ ਕੇ ਲੱਭੋ ਭਾਲੋ, ਜਿਵੇਂ ਵੀ ਲੱਭ ਸਕਦੇ ਹੋ ਲੱਭੋ।
ਜਿਮ ਪ੍ਰਸੰਨ ਹੋਏ ਕਰੁਣਾ ਕਰਈ,
ਹੋਰ ਉਸ ਮਹਾਂਪੁਰਸ਼ ਨੂੰ ਪ੍ਰਸੰਨ ਕਰੋ ਜਾ ਕੇ ਵੀ ਜਿਵੇਂ ਉਹ ਪ੍ਰਸੰਨ ਹੋ ਕੇ ਕਰੁਣਾ ਕਰੇ, ਕਿਰਪਾ ਕਰਕੇ ਬਚਨ ਕਰੇ।
ਮੈਂ ਸਭ ਜੁੱਤ ਤਿਸ ਕੇ ਅਨੁਸਰੀ,
ਮੈਂ ਆਪਣੀ ਸਾਰੀ ਫੌਜ ਸਮੇਤ ਉਹਦੇ ਅਧੀਨ ਹੋਵਾਂਗਾ, ਉਹਦੇ ਅਨੁਸਾਰੀ ਹੋ ਕੇ ਉਹਦੀ ਆਗਿਆ ਵਿੱਚ ਚੱਲਾਂਗਾ, ਜਿਹੜਾ ਬਚਨ ਕਰਕੇ ਮੇਰਾ ਇਹ ਕੰਮ ਫਤਿਹ ਕਰ ਦੇਵੇ।
ਐਸੇ ਖੋਜ ਬਤਾਵੇ ਮੋਈ,
ਜਿਹੜਾ ਕੋਈ ਇਹੋ ਜਿਹੇ ਮਹਾਂਪੁਰਸ਼ ਦੀ ਖੋਜ ਕਰਕੇ ਮੈਨੂੰ ਵਿਖਾਵੇ, ਕੋਈ ਮੈਨੂੰ ਦੱਸੇ ਕਿਸੇ ਐਸੇ ਵਲੀ ਪੁਰਸ਼ ਬਾਰੇ।
ਅਧਿਕ ਹਿਤੂ ਤੈ ਸਾਹਮਣੇ ਹੋਈ,
ਮੈਂ ਉਸੇ ਨੂੰ ਆਪਣਾ ਹਿਤੈਸ਼ੀ ਸਮਝਾਂਗਾ, ਮੈਂ ਸਮਝਾਂਗਾ ਵੀ ਉਹਦੇ ਤੋਂ ਵੱਧ ਹਿਤੂ ਮੇਰਾ ਕੋਈ ਨਹੀਂ, ਜਿਹੜਾ ਮੈਨੂੰ ਕਿਸੇ ਐਸੇ ਬਲੀ ਮਹਾਂਪੁਰਸ਼ ਦੇ ਨਾਲ ਮਿਲਾਵੇ, ਉਹਦੇ ਕੋਲੋਂ ਬਚਨ ਕਰਾਵੇ ਤੇ ਉਹਦਾ ਬਚਨ ਪੂਰਾ ਹੋ ਜਾਵੇ।
ਇਸ ਸੰਦੇਹ ਗਰਤ ਮੈਂ ਗਿਰਿਓ,
ਕਹਿੰਦਾ ਮੈਂ ਇਹੋ ਜਿਹੇ ਸੰਦੇਹ ਦੇ ਡੂੰਘੇ ਖੂਹ ਵਿੱਚ ਡਿੱਗਾ ਹੋਇਆ।
ਕਰੇ ਨਿਕਾਰਨ ਜੋ ਇਤ ਭਰਿਓ,
ਜਿਹੜਾ ਮੇਰਾ ਭਲਾ ਸੋਚਦਾ ਮੈਨੂੰ ਸੰਸਿਆਂ ਦੇ ਖੂਹ ਚੋਂ ਬਾਹਰ ਕੱਢੇ। ਦੱਸੋ ਤੁਹਾਡੇ ਚੋਂ ਕਿਹੜਾ ਮੇਰਾ ਹਿਤੈਸ਼ੀ ਹੈ, ਕਿਹੜਾ ਮੇਰਾ ਭਲਾ ਲੋੜਦਾ ਹੈ, ਕਿਹੜਾ ਮੇਰਾ ਸੱਜਣ ਤੇ ਮਿੱਤਰ ਹੈ, ਦੱਸੋ ਤੁਹਾਡੇ ਵਿੱਚੋਂ।
ਇਮ ਸੁਣ ਕੇ ਸਭ ਲਗੇ ਵਿਚਾਰਨ,
ਜਦੋਂ ਬਾਦਸ਼ਾਹ ਅਕਬਰ ਨੇ ਇਹ ਗੱਲ ਕਹੀ ਤੇ ਸਾਰੇ ਵਿਚਾਰ ਕਰਨ ਲੱਗੇ ਜਿੰਨੇ ਵੀ ਬੈਠੇ ਸਨ।
ਅਸ ਪੂਰਨ ਕੋ ਕਰੇ ਨਿਹਾਰਨ,
ਹੁਣ ਉਹ ਵੇਖਦੇ ਨੇ ਨਿਗਾਹ ਮਾਰ ਕੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੈ, ਝਾਤੀ ਮਾਰਦੇ ਵੀ ਇਹੋ ਜਿਹਾ ਕਿਹੜਾ ਕੋਈ ਬਲੀ ਪੀਰ ਹੋਵੇ, ਕੋਈ ਬਲੀ ਪੁਰਸ਼ ਹੋਵੇ ਵੀ ਜਿਹਦੀ ਦੱਸ ਅਸੀਂ ਬਾਦਸ਼ਾਹ ਅਕਬਰ ਨੂੰ ਪਾਈਏ।
ਕਿਸੋ ਨੇ ਕੋ ਪੀਰ ਬਤਾਵਨ,
ਹੁਣ ਜਿੰਨੇ ਉੱਥੇ ਬੈਠੇ ਦੱਸਣ ਲੱਗੇ। ਇੱਕ ਬੋਲਿਆ ਕਹਿੰਦਾ ਜੀ ਫਲਾਣੀ ਥਾਂ ਤੇ ਫਲਾਣਾ ਪੀਰ ਹੈ, ਉਹ ਬੜਾ ਬਚਨ ਉਹਦਾ ਪੂਰਾ ਹੁੰਦਾ ਜਿਹੜਾ ਕਰਦੇ। ਬਾਦਸ਼ਾਹ ਕਹਿੰਦਾ ਮੈਨੂੰ ਨੀ ਯਕੀਨ। ਦੂਜਾ ਬੋਲਿਆ ਕਹਿੰਦਾ ਜੀ ਫਲਾਣੀ ਥਾਂ ਤੇ ਪੀਰ ਹੈ ਜੀ। ਬਾਦਸ਼ਾਹ ਕਹਿੰਦਾ ਦੱਸ ਵੀ ਉਹਦੀ ਕੋਈ ਕਰਾਮਾਤ, ਕੋਈ ਅਜਮਤ। ਉਹ ਜਦੋਂ ਦੱਸਦੇ ਤੇ ਬਾਦਸ਼ਾਹ ਸਿਰ ਲਾ ਦਿੰਦਾ, ਕਹਿੰਦਾ ਮੈਨੂੰ ਨੀ ਤਸੱਲੀ ਵੀ ਉਹਦੇ ਬਚਨ ਨਾਲ ਮੈਂ ਕਿਲਾ ਜਿੱਤਾਂਗਾ। हां जी
ਨੈ ਪਸੰਦ ਅਕਬਰ ਕੀ ਆਵਾ
ਜਿੰਨਿਆਂ ਨੇ ਦੱਸੇ ਅਕਬਰ ਬਾਦਸ਼ਾਹ ਦਾ ਮਨ ਕਿਸੇ ਪੀਰ ਦੇ ਉੱਤੇ ਨਹੀਂ ਪਤੀਜਿਆ ਉਹ ਕਹਿੰਦਾ ਏਡੇ ਏਡੇ ਵੱਡੇ ਪੀਰ ਪਹਿਲਾਂ ਮਨਾਏ ਨੇ ਜਿਹੜੇ ਤੁਸੀਂ ਦੱਸਦੇ ਤਾਂ ਸੁਣੇ ਹੀ ਨਹੀਂ ਮੈਂ ਪਹਿਲਾਂ ਕਦੇ ਤੇ ਇਹਦਾ ਮਨ ਨਹੀਂ ਪਤੀਜਿਆ ਹਾਂਜੀ
ਕਹਿਣ ਲੱਗਿਓ ਇਸ ਤੇ ਭੀ ਵਡੇਰੇ
ਕਹਿੰਦਾ ਇਹਨਾਂ ਤੋਂ ਵੀ ਕੋਈ ਵੱਡਾ ਪੀਰ ਦੱਸੋ ਇਹਦਾ ਛੋਟੇ ਮੋਟੇ ਪੀਰ ਦੱਸ ਦਿਓ ਤੁਸੀਂ ਕੋਈ ਇਹਨਾਂ ਸਾਰਿਆਂ ਤੋਂ ਕੋਈ ਵੱਡਾ ਬਲੀ ਮਹਾਂਪੁਰਸ਼ ਪੀਰ ਹੋਵੇ ਉਹਦੀ ਦੱਸ ਪਾਓ
ਪ੍ਰਥਮ ਮਨਾਏ ਪੀਰ ਕਨੇਰੇ
ਮੈਂ ਪਹਿਲਾਂ ਬੜੇ ਪੀਰ ਮਨਾ ਹਟਿਆ ਬੜੇ ਪੀਰਾਂ ਦੇ ਉੱਤੇ ਸ਼ੀਰ ਦੀਆਂ ਚੜਾ ਬੈਠਾ ਹਾਂ
ਕਿਸੋ ਤੇ ਨਾ ਸਰਿਓ ਮਮ ਕਾਮੂ
ਪਰ ਮੇਰਾ ਕੰਮ ਨੀ ਕਿਸੇ ਕੋਲੋਂ ਸਵਰਿਆ ਤੁਹਾਡੇ ਸਾਹਮਣੇ ਹੀ ਹੈ ਵੇਖ ਲੋ ਕਿੰਨੇ ਸਾਲ ਹੋ ਗਏ ਨੇ ਕਹਿੰਦਾ ਬੜੇ ਪੀਰ ਪਹਿਲਾਂ ਮੈਂ ਮਨਾ ਲਏ ਨੇ ਕੋਈ ਸਭ ਤੋਂ ਵੱਡਾ ਪੀਰ ਦੱਸੋ ਆ ਜਿਹੜੇ ਪੀਰਾਂ ਬਾਰੇ ਤੁਸੀਂ ਦੱਸਦੇ ਇਹ ਤਾਂ ਮੈਂ ਪਹਿਲਾਂ ਕਦੇ ਨਹੀਂ ਵੇਖੇ ਸੁਣੇ
ਪਏ ਨਿਫਲ ਖਰਚੇ ਬੋ ਦਾਮੂ
ਮੈਂ ਬਥੇਰਾ ਖਰਚ ਕਰ ਲਿਆ ਮੇਰਾ ਪੈਸਾ ਵੀ ਨਿਸ਼ਫਲ ਗਿਆ ਉਹਨਾਂ ਪੀਰਾਂ ਨੂੰ ਤੋਹਫੇ ਤੁਫਾਇਤ ਭੇਟ ਕੀਤੇ ਨੇ ਉਹਦੀ ਵੀ ਉਹਨਾਂ ਨੇ ਕੋਈ ਕਦਰ ਨਹੀਂ ਪਾਈ
ਗੁਰ ਘਰ ਕੋ ਇੱਕ ਸਿੱਖ ਮਹਾਨਾ
ਬਾਦਸ਼ਾਹ ਅਕਬਰ ਦੇ ਕੋਲ ਗੁਰੂ ਘਰ ਦਾ ਇੱਕ ਸਿੱਖ ਸੀ ਜਿਹੜਾ ਨੌਕਰੀ ਕਰਦਾ ਸੀ ਉਥੇ ਕੰਮ ਕਰਦਾ ਸੀ ਕਰਿੰਦਾ ਸੀ ਉਹ ਵੀ ਉਥੇ ਬੈਠਾ ਹੋਇਆ ਸੀ
ਸ਼ਾਹਬਾਕ ਤਿੰਨ ਪੀ ਸੁਨ ਕਾਨਾ
ਬਾਦਸ਼ਾਹ ਦੀ ਗੱਲ ਉਹਦੇ ਕੰਨਾਂ ਦੇ ਵਿੱਚ ਵੀ ਪਈ ਉਸ ਗੁਰੂ ਕੇ ਸਿੱਖ ਦੇ
ਸਹਿਤ ਸੰਦੇਹੋ ਕਹਿਣ ਕੋ ਹੋਏ
ਉਹਦੇ ਹੁਣ ਮਨ ਦੀ ਇੱਛਾ ਹੋਈ ਵੀ ਮੈਂ ਗੁਰੂ ਸਾਹਿਬ ਬਾਰੇ ਦੱਸਾਂ ਪਰ ਮਨ ਚ ਥੋੜਾ ਜਿਹਾ ਸੰਦੇਹ ਵੀ ਹੋਵੇ ਵੀ ਜੇ ਮੈਂ ਬੋਲਿਆ ਖਬਰੇ ਇੱਥੇ ਵੱਡੇ ਵੱਡੇ ਵਜ਼ੀਰ ਬੈਠੇ ਨੇ ਕੀ ਕਰਨ ਇਹਨਾਂ ਸਾਰਿਆਂ ਚ ਬੋਲਾਂ ਕਿਵੇਂ ਦੱਸਣਾ ਵੀ ਚਾਹੁੰਦਾ ਪਰ ਮਨ ਦੇ ਵਿੱਚ ਡਰ ਆਉਂਦਾ ਹੈ
ਇਹ ਹੈ ਤੁਰਕ ਸ਼ਰਧਾਲੂ ਨਾ ਕੋਏ
ਤੁਰਕ ਨੇ ਮੁਸਲਮਾਨ ਨੇ ਖਬਰੇ ਗੁਰੂ ਘਰ ਤੇ ਸ਼ਰਧਾ ਰੱਖਣ ਕੇ ਨਾ ਰੱਖਣ ਖਬਰੇ ਦੇ ਮਨ ਚ ਸ਼ਰਧਾ ਆਵੇ ਕੇ ਨਾ ਆਵੇ
ਗੁਰ ਪਰ ਗੁਰ ਘਰ ਪਰ ਕਿਮ ਸਿਦਕ ਧਰੇ ਹੈ
ਤੁਰਕ ਨੇ ਇਹਨਾਂ ਨੇ ਵਿੱਚ ਨਾਲ ਬੈਠੇ ਵਜ਼ੀਰ ਇਹਨਾਂ ਨੇ ਕੋਲੋਂ ਕਹਿ ਦੇਣਾ ਨਹੀਂ 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 ਜਦੋਂ ਇਹਨਾਂ ਦੇ ਵੱਡੇ ਵੱਡੇ ਪੀਰਾਂ ਦੇ ਉੱਤੇ ਉਹ ਕਿੰਤੂ ਕਰੀ ਜਾਂਦਾ ਬਾਦਸ਼ਾਹ ਤੇ ਕੀ ਪਤਾ ਲੱਗਦਾ ਗੁਰੂ ਸਾਹਿਬ ਜੀ ਦੇ ਘਰ ਉੱਤੇ ਵੀ ਨਾ ਤਰਕ ਕਰ ਦੇਵੇ ਇਸ ਕਰਕੇ ਉਹ ਸਿੱਖ ਕਹਿਣਾ ਵੀ ਚਾਹੁੰਦਾ ਪਰ ਮਨ ਚ ਇਹ ਗੱਲ ਦਾ ਸੰਦੇਹ ਆਉਂਦਾ ਹੈ
ਰਿਦੇ ਨਮਰ ਕਿਮ ਸੀਸ ਕਰੇ ਹੈ
ਇਹ ਆਪਣਾ ਮਨ ਵਿਨਿਮਰ ਕਰਕੇ ਕਿਵੇਂ ਗੁਰੂ ਘਰ ਅੱਗੇ ਸਜਦਾ ਕਰੇਗਾ
ਗੁਰ ਕੋ ਨਿਮੇ ਪਾਏ ਵਡਿਆਈ
ਹਾਂ ਜੇ ਨਿਮ ਜੇ ਗੁਰੂ ਸ਼ਰਨ ਚ ਤੈਨੂੰ ਵਡਿਆਈ ਪ੍ਰਾਪਤ ਹੋ ਜਾਏ ਜੇ ਜਿਹੜਾ ਗੁਰੂ ਚਰਨਾਂ ਚ ਨਿਮ ਜਾਂਦਾ ਉਹਨੂੰ ਵਡਿਆਈ ਮਿਲ ਜਾਂਦੀ ਹੈ ਇੱਥੇ ਕੋਈ ਸ਼ੰਕਾ ਕਰੇ ਵੀ ਜੈਮਲ ਫਤਿਹ ਨੂੰ ਕਿਉਂ ਨਹੀਂ ਜਿੱਤ ਮਿਲੀ ਅਕਬਰ ਵਧੀਕੀ ਕਰਦਾ ਉਹਨਾਂ ਨਾਲ ਖਾਲਸਾ ਜੀ ਇੱਥੇ ਸ਼ਰਨ ਅਕਬਰ ਆਇਆ ਜੇ ਸ਼ਰਨ ਅਕਬਰ ਆ ਗਿਆ ਤੇ ਅਕਬਰ ਨੂੰ ਵਡਿਆਈ ਮਿਲ ਗਈ ਜੇ ਜੈਮਲ ਫਤਿਹ ਆ ਜਾਂਦੇ ਤੇ ਉਹਨਾਂ ਨੂੰ ਵਡਿਆਈ ਮਿਲ ਜਾਂਦੀ ਗੱਲ ਤਾਂ ਸ਼ਰਨ ਆਉਣ ਦੀ ਸੀ ਨਾਲੇ ਗੁਰੂ ਸਾਹਿਬ ਭਵਿੱਖ ਜਾਣਦੇ ਨੇ ਖੇਡ ਜਾਣਦੇ ਨੇ ਵੀ ਭਵਿੱਖ ਵਿੱਚ ਇਹ ਕਿਲਾ ਇਹਨੇ ਜਿੱਤਣਾ ਅੱਗੇ ਤਾਂ ਹੀ ਬਚਨ ਕਰਨਗੇ ਵੀ ਚਿਤੋੜ ਦਾ ਇਹ ਕਿਲਾ ਫਤਿਹ ਹੋਵੇਗਾ ਸਾਹਿਬ ਦੀ ਦ੍ਰਿਸ਼ਟੀ ਹੈ ਪਾਤਸ਼ਾਹ ਵੇਖਦੇ ਨੇ ਉਹ ਆਉਣ ਵਾਲੇ ਸਮੇਂ ਚ ਕੀ ਵਰਤਣਾ ਉਹ ਵੀ ਤੱਕਦੇ ਨੇ ਹੁਣ ਇਹ ਸਿੱਖ ਸੋਚਦਾ ਵੀ ਜੇ ਤਾਂ ਇਹ ਨਿਮ ਗਿਆ ਗੁਰੂ ਚਰਨਾਂ ਚ ਝੁੱਕ ਗਿਆ ਤੇ ਜਿਹੜੇ ਸਤਿਗੁਰਾਂ ਦੇ ਚਰਨਾਂ ਚ ਝੁੱਕ ਜਾਂਦੇ ਨੇ ਉਹਨਾਂ ਨੂੰ ਵਡਿਆਈ ਮਿਲਦੀ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜੇ ਗੁਰੂ ਸ਼ਰਨ ਚੱਲ ਕੇ ਆਉਂਦੇ ਨੇ ਪੈਦਲ ਪ੍ਰੇਮ ਭਾਵਨਾ ਨਾਲ ਗੁਰੂ ਚਰਨਾਂ ਚ ਆਉਂਦੇ ਉਹਨਾਂ ਦੇ ਚਰਨਾਂ ਵਿੱਚ ਸਾਰਾ ਜਗਤ ਚੱਲ ਕੇ ਆਉਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਅਕਾਲ ਪੁਰਖ ਰੂਪ ਜਾਣ ਕੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੱਥਾ ਟੇਕਦਾ ਨਮਸਕਾਰ ਕਰਦਾ ਭਾਈ ਗੁਰਦਾਸ ਜੀ ਕਹਿੰਦੇ ਉਹਨੂੰ ਜਗਤ ਨਮਸਕਾਰ ਕਰਨ ਲੱਗ ਪੈਂਦਾ ਹੈ ਤੋ ਜਿਹੜਾ ਗੁਰੂ ਚਰਨਾਂ ਵਿੱਚ ਨਿਵੇਂ ਉਹਨੂੰ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਜੇ ਨਿਮ ਗਿਆ ਤੇ ਇਹਨੂੰ ਵਡਿਆਈ ਮਿਲ ਜਾਏਗੀ
ਗੁਰ ਕੋ ਨਿਮੇ ਸੋ ਇੱਛ ਪੁਜਾਈ
ਜੇ ਨਿਮ ਗਿਆ ਗੁਰੂ ਚਰਨਾਂ ਚ ਇਹਦੀ ਇੱਛਾ ਪੂਰੀ ਹੋ ਜਾਏਗੀ ਇਹ ਚਿਤੌੜ ਦਾ ਕਿਲਾ ਜਿੱਤ ਲਵੇਗਾ
ਏਵ ਵਿਚਾਰ ਇੱਕ ਦਿਨ ਰਾਤ
ਏਦਾਂ ਦੀ ਵਿਚਾਰ ਉਸ ਸਿੱਖ ਨੇ ਕੀਤੀ ਤੇ ਇੱਕ ਰਾਤ ਦਾ ਸਮਾਂ ਸੀ
ਉਹਨ ਨਿਸ਼ਚੇ ਚਿਤ ਕੀ ਨਸਬਾਤ
ਇਹਨੇ ਆਪਣੇ ਮਨ ਵਿੱਚ ਨਿਸ਼ਚਾ ਵੀ ਕੀਤਾ ਵੀ ਗੱਲ ਕਰਨੀ ਚਾਹੀਦੀ ਗੁਰੂ ਘਰ ਦੀ ਵਡਿਆਈ ਗੁਰਸਿੱਖ ਨੂੰ ਤਾਂ ਇਹ ਹੁੰਦਾ ਕਿ ਮੇਰੇ ਸਾਹਿਬ ਦੇ ਘਰ ਦੀ ਵਡਿਆਈ ਉਜਾਗਰ ਹੋਵੇ ਮੇਰੇ ਸਤਿਗੁਰਾਂ ਦੇ ਘਰ ਦੀ ਉਪਮਾ ਉਜਾਗਰ ਹੋਵੇ ਵੀ ਜਿੱਥੇ ਵੱਡੇ ਵੱਡੇ ਪੀਰਾਂ ਦੀ ਇੱਥੇ ਗੱਲ ਚੱਲੀ ਆ ਉੱਥੇ ਗੁਰੂ ਸਾਹਿਬ ਦੀ ਚਰਚਾ ਹੋਵੇ ਤੇ ਗੁਰੂ ਸਾਹਿਬ ਦਾ ਪ੍ਰਤਾਪ ਵਧੇ ਗੁਰੂ ਘਰ ਦੀ ਮਹਿਮਾ ਵਧੇ। ਸਿੱਖ ਨੇ ਆਪਣੇ ਮਨ ਚ ਨਿਸ਼ਚਾ ਕਰ ਲਿਆ
ਇੱਕ ਵਾਰ ਮੈਂ ਇਸ ਕੋ ਕਹੋ
ਵੀ ਇੱਕ ਵਾਰ ਮੈਂ ਬਾਦਸ਼ਾਹ ਅਕਬਰ ਨੂੰ ਮਿਲ ਕੇ ਕਹਿਣਾ ਜ਼ਰੂਰ ਆ ਅੱਗੇ ਉਹ ਮੰਨੇ ਨਾ ਮੰਨੇ ਉਹਦੇ ਭਾਗ ਜੇ ਇਹਦੇ ਕਰਮ ਚੰਗੇ ਹੋਏ ਵਡਿਆਈ ਲੈਣੀ ਹੋਈ ਇਹਦੇ ਭਾਗਾਂ ਚ ਤਾਂ ਇਹ ਗੱਲ ਮੰਨ ਲਏਗਾ ਮੇਰੀ ਜੇ ਇਹਦੇ ਕਰਮ ਮਾੜੇ ਹੋਏ ਤੇ ਨਾ ਮੰਨੇਗਾ। ਸਿੱਖ ਨੇ ਨਿਸ਼ਚਾ ਕਰ ਲਿਆ ਵੀ ਇੱਕ ਵਾਰੀ ਬਾਦਸ਼ਾਹ ਨਾਲ ਗੱਲ ਜ਼ਰੂਰ ਕਰਨੀ ਹੈ।
ਸਤਿਗੁਰ ਕੋ ਪ੍ਰਤਾਪ ਜਸ ਲਹੋ
ਕਿ ਜਿਹਦੇ ਨਾਲ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਤੇ ਜਸ ਪ੍ਰਗਟ ਹੋਵੇ।
ਇਸ ਕੇ ਭਲੇ ਭਾਗ ਲੇ ਮਾਨਾ
ਜਿਹਦੇ ਭਾਗ ਸਵੱਲੇ ਹੋਏ ਬਾਦਸ਼ਾਹ ਦੇ ਕਰਮ ਚੰਗੇ ਹੋਏ ਤੇ ਇਹ ਮੇਰੀ ਗੱਲ ਮੰਨ ਲਵੇਗਾ।
ਨਾ ਹੀ ਤਪਾਵੇ ਕਸ਼ਟ ਮਾਨਾ
ਨਹੀਂ ਤਾਂ ਜਿਵੇਂ ਪਹਿਲਾਂ ਇੱਥੇ ਦੁੱਖ ਭੋਗਦਾ ਫਿਰਦਾ ਹੋਰ ਕਈ ਸਾਲ ਬੈਠਾ ਰਹੇਗਾ। ਹਾਂਜੀ
ਇਮ ਵਿਚਾਰ ਕੇ ਚਿਤ ਦ੍ਰਿੜ ਕਰਕੇ
ਤਾਂ ਇਸ ਗੁਰਸਿੱਖ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਔਰ ਆਪਣੇ ਹਿਰਦੇ ਚ ਨਿਰਣਾ ਕੀਤਾ।
ਗਿਓ ਸ਼ਾਹ ਟਿਗ ਖਰਿਓ ਨਿਹਰ ਕੇ
ਬਾਦਸ਼ਾਹ ਅਕਬਰ ਦੇ ਕੋਲ ਗਿਆ। ਬਾਦਸ਼ਾਹ ਦੇ ਕੋਲ ਜਾ ਕੇ ਇਹ ਖਲੋ ਗਿਆ। ਬਾਦਸ਼ਾਹ ਦੀ ਨਿਗਾਹ ਇਸ ਸਿੱਖ ਤੇ ਪਈ।
ਕਰ ਤਸਲੀਮ ਸਮੁਖ ਕਰ ਨੈਣ
ਸਿੱਖ ਨੇ ਜਿਵੇਂ ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਮਿਲੀ ਦਾ ਹੁੰਦਾ ਓਦਾਂ ਜਾ ਕੇ ਇਹਨੇ ਸਲਾਮ ਕੀਤੀ।
ਸ਼ਾਹਨਸ਼ਾਹ ਸੁਨੋ ਮਮ ਬੈਨ
ਆਖਿਆ ਹੇ ਬਾਦਸ਼ਾਹ ਸਲਾਮਤ ਸੁਣ ਮੈਂ ਤੇਰੇ ਭਲੇ ਦੀ ਗੱਲ ਕਰਨ ਵਾਸਤੇ ਆਇਆ ਹਾਂ।
ਨਿਮਕ ਤੁਮਾਰੋ ਹਮ ਨਿਤ ਖਾਤ
ਮੈਂ ਤੇਰੇ ਘਰ ਨੌਕਰੀ ਕਰਦਾ ਤੇਰਾ ਲੂਣ ਖਾਨਾ ਨੌਕਰੀ ਕਰਦਾ ਤੇਰੀ ਤੇ ਤੇਰਾ ਲੂਣ ਖਾਂਦਾ ਹਾਂ।
ਭਲੋ ਚੈਤ ਹੈ ਚਿਤ ਦਿਨ ਰਾਤ
ਹੁਣ ਤੇਰਾ ਲੂਣ ਖਾਈਦਾ ਤੇ ਤੇਰਾ ਭਲਾ ਲੋੜਨਾ ਜਿਹਦਾ ਲੂਣ ਖਾਈਏ ਉਹਦਾ ਭਲਾ ਲੋੜੀਦਾ ਤੂੰ ਬਾਦਸ਼ਾਹ ਤੇ ਮੈਂ ਆਪਣੇ ਚਿੱਤ ਵਿੱਚ ਤੇਰਾ ਭਲਾ ਚਾਹੁੰਦਾ ਹਾਂ। ਮੈਂ ਚਾਹੁੰਦਾ ਬਾਦਸ਼ਾਹ ਸਲਾਮਤ ਤੇਰੀ ਕਲਿਆਣ ਹੋਵੇ।
ਜਗ ਗੁਰ ਨਾਨਕ ਪ੍ਰਥਮ ਪਏ ਹੈ
ਤੇਰੇ ਭਲੇ ਵਾਸਤੇ ਤੈਨੂੰ ਗੱਲ ਕਹਿਣ ਆਇਆ ਜੇ ਤੂੰ ਕਹੇ ਤੇ ਮੈਂ ਸੁਣਾਵਾਂ। ਬਾਦਸ਼ਾਹ ਅਕਬਰ ਨੇ ਆਖਿਆ ਹਾਂ ਮਹਾਰਾਜ ਦੱਸੋ। ਗੁਰਸਿੱਖ ਨੇ ਆਖਿਆ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਸਾਰੇ ਸੰਸਾਰ ਚ ਉਜਾਗਰ ਹੈ ਬਾਦਸ਼ਾਹ ਤੂੰ ਜਾਣਦਾ ਹੈ ਤੂੰ ਜਾਣਦਾ ਹੈ ਕਿ ਤੇਰੇ ਵਡੇਰਿਆਂ ਨੂੰ ਬਾਦਸ਼ਾਹੀਆਂ ਗੁਰੂ ਨਾਨਕ ਸਾਹਿਬ ਨੇ ਦਿੱਤੀਆਂ ਬਾਬਰ ਨੂੰ ਤੇਰੇ ਪਿਤਾ ਹਮਾਯੂੰ ਦਾ ਰਾਜ ਖੋਇਆ ਗਿਆ ਸੀ ਉਹਨੂੰ ਵੀ ਵਡਿਆਈ ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਦਿੱਤੀ ਜਦੋਂ ਸ਼ਰਨ ਗਿਆ ਖਡੂਰ ਸਾਹਿਬ। ਤੁਹਾਡੇ ਘਰ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਰਹੀ ਆ ਤੇਰੇ ਵਡੇਰਿਆਂ ਉੱਤੇ।
ਸਭ ਇਨ ਸ਼ੁਭ ਉਪਦੇਸ਼ ਦਏ ਹੈ
ਧੰਨ ਗੁਰੂ ਨਾਨਕ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਕੇ ਜਿੱਥੇ ਵੀ ਗਏ ਸਭ ਨੂੰ ਭਲੇ ਦਾ ਉਪਦੇਸ਼ ਦਿੱਤਾ ਹੈ ਸਭ ਦੇ ਹਿੱਤ ਦਾ ਉਪਦੇਸ਼ ਬਖਸ਼ਿਆ।
ਹਿੰਦੂ ਤੁਰਕ ਦੋ ਜਿਸ ਮਾਨੇ
ਉਹਨਾਂ ਦੇ ਉਪਦੇਸ਼ ਨੂੰ ਹਿੰਦੂ ਵੀ ਮੰਨਦੇ ਨੇ ਉਹਨਾਂ ਦੇ ਉਪਦੇਸ਼ ਨੂੰ ਮੁਸਲਮਾਨ ਵੀ ਮੰਨਦੇ ਨੇ ਉਹਨਾਂ ਦੇ ਉਪਦੇਸ਼ ਨੂੰ ਦੁਨੀਆਂ ਦਾ ਹਰ ਇੱਕ ਪ੍ਰਾਣੀ ਮਾਤਰ ਮੰਨਦਾ ਹੈ।
ਗੁਰੂ ਪੀਰ ਜਿਸ ਨਾਮ ਬਖਾਨੇ
ਹਿੰਦੂ ਉਹਨਾਂ ਨੂੰ ਗੁਰੂ ਕਹਿ ਕੇ ਪੂਜਦੇ ਨੇ ਮੁਸਲਮਾਨ ਉਹਨਾਂ ਨੂੰ ਪੀਰਾਨ ਪੀਰ ਕਹਿ ਕੇ ਪੂਜਦੇ ਹਨ।
ਅਜ਼ਮਤ ਮੈਂ ਪੂਰਨ ਸਭ ਭਾਂਤੀ
ਅਜ਼ਮਤ ਵਿੱਚ ਕਰਾਮਾਤ ਵਿੱਚ ਕਲਾ ਵਿੱਚ ਉਹ ਪੂਰਨ ਹਨ ਅਥਾ ਸਮੁੰਦਰ ਹਨ।
ਜਿਸ ਕੇ ਸਮਸਰ ਨੇ ਕਿਸ ਬਾਤੀ
ਬਾਦਸ਼ਾਹ ਗੁਰੂ ਨਾਨਕ ਸਾਹਿਬ ਵਰਗਾ ਹੋਰ ਕੋਈ ਨਹੀਂ ਉਹਨਾਂ ਦੇ ਸਮਸਰ ਸਮਸਰ ਕਹਿੰਦੇ ਉਹਨਾਂ ਦੇ ਤੁਲ ਉਹਨਾਂ ਵਰਗਾ ਉਹਨਾਂ ਜਿਹਾ ਹੋਰ ਕੋਈ ਨਹੀਂ।
ਕਰਾਮਾਤ ਸਭ ਥਾਨ ਲਗਾਈ
ਉਹਨਾਂ ਨੇ ਬੇਅੰਤ ਥਾਵਾਂ ਤੇ ਜਾ ਕੇ ਜੀਵਾਂ ਦਾ ਭਲਾ ਕੀਤਾ ਬੇਅੰਤ ਥਾਵਾਂ ਤੇ ਉਹਨਾਂ ਦੀ ਕਲਾ ਵਰਤੀ।
ਪੀਰ ਮੀਰ ਨਮਰੇ ਅਗਵਾਈ
ਵੱਡੇ ਵੱਡੇ ਪੀਰ ਤੇ ਮੀਰ ਉਹਨਾਂ ਦੇ ਚਰਨਾਂ ਚ ਝੁਕੇ ਨੇ ਨਮਸਕਾਰਾਂ ਕੀਤੀਆਂ ਨੇ। ਬਾਦਸ਼ਾਹ ਉਹ ਐਸੇ ਬਲੀ ਨੇ ਜਿਨ੍ਹਾਂ ਦੇ ਚਰਨਾਂ ਨਾਲ ਕਾਬਾ ਘੁੰਮਿਆ ਹੈ ਉਹ ਐਸੇ ਬਲੀ ਪੁਰਖ ਨੇ ਜਿਨ੍ਹਾਂ ਦੇ ਚਰਨਾਂ ਨਾਲ ਮੱਕਾ ਕਾਬਾ ਫਿਰਿਆ ऐसे महापुरुष हन
जाहर सब जहान में हुआ
सारे जगत बेचो जाहर पीर सदाए ने तदे भाई गुरदास साहब ने लिखिया जाहर पीर जगत गुर बाबा ओ जाहर पीर ने इस जगत विच
जिनके सनमुख को न खरूवा
उना दे सनमुख उना दे सामने कोई नहीं खलो सकया वड्डे वड्डे बलि करामाती पुरख वड्डे वड्डे सिद्ध नाथ उना दे चरना ते चुक के किया उना ने सिद्ध बोलन शुभ बचन धन नानक तेरी वड्डी कमाई उना ने भी सजदे कीते नमस्कारा कीतियां उना दे चरना विच
बाबर शाह जो बड़ो तुमारो
वाड़ा जेड़ा वडेरा सी बाबर शाह हां जी
तिन बख्शियो ए पद जो उदारो
जेड़ी ए बादशाही है तेरे वडेरे तेरे दादे बाबर नो जगत गुरु गुरु नानक पातशाह ने बख्शी है एमनाबाद दी धरती ते उना ने राज भाग बख्शिया तेरे वडेरे नू
जन्मतई अजमत अत तारी
साडे साहब धन गुरु नानक साहब जन्म तो ही करामाती पुरख सन
सुपत छाव की ये फण बिस्तारी
बादशाह की सिफत करा उना दी कैसे कलावान पुरख विराजे हुए दोपहर दा वेला सीस तो दरख्त दी छां टल गई साप आके उना दे सीस ते फन खलार के छां करदा है वो ऐसे वली पुरुष हन
मैखन चर के खेत उजारा
जे मैखियां ने मझां ने खेत चर के सारी फसल उजाड़ दित्ती
छिन मैं किए हरियावल सारा
उजड़ी हुई फसल नु एक छिन च हरी भरी कर दिता ऐसे ओ करामाती हन
अनेक मृतक पी करे जीवावन
जे मुरदिया नु छोया ते मुरदिया च जिंद पा दित्ती उना जान पा दित्ती
जै तै बिचरे जस अत पावन
देशा देशांतरा विच बिचरे जिथे गए उना दी सोभा उना दा जस उना दा प्रताप सारे संसार विच प्रगट होया
करामात तारी जग जेते
जितने संसार विच बड़े बड़े आजमती करामाती पुरख लोक सन
गोरख आदिक सिद्ध गण केते
गोरख नाथ वर्गे बलि कंधार वर्गे ऐसे तरह नूर शाह जादू गर्निया वर्गिया
तुरकन बिके पीर अजमती
तुरका विच भी वड्डे वड्डे पीर जेडे अपने आप नु करामाती पीर कहाउंदे सन
मती बिलंद द्वैत चित हती
इन्हां दी बड़ी बड़ी मत सी सतगुरु गुरु नानक साहब जी ने उन्हां सारिआं ते जित प्राप्त कीती गुरदेव दा मत उन्हां सारिआं दे उपर छाया वड्डे वड्डे करामाती पुरखां ने गुरु नानक साहब दी आन मन्नी उना दी शरण नू कबूल कीता
शमस आद जिनो दिन नाथ
शमस तबरेज किड्डा वड्डा फकीरा मुसलमाना जिहदी पुठी खल लाई कहिंदे एड्डा वड्डा बली सी ओ शमस तबरेज जिन्हें सूरज नू धरती ते लै आंदा सी
तरे उतारे ओ बोलन साथ
उहदे वचन नाल ही कहा सी भी आ थले मेरी मच्छी भुन दे शमस तबरेज ने एडा करामाती पीर ते सूरग धरती वल आ गया सी
श्री गुरु सब सो चर्चा करे
ओ वड्डे वड्डे शमस तबरेज वर्गे फकीर भी गुरु नानक दी शरण कबूल करके उना ने भी नमस्कारा कीतियां
अजमत को दिखाए कर तरे
और जे किसे ने चर्चा कीती चर्चा नाल जित लिया जे कोई कहंदा करामात वेखणी है ते गुरुदेव सच्चे पातशाह ने अपनी कला नाल उना नू जित लिया
केतक गिनिए जगत मजारे
हे बादशाह सलामत मैं कितने अक दी गिनती करके दसा
दर्शन दे कर नर निस्तारे
जना जना ने गुरु नानक साहब दे दर्शन कीते उतर गए जे किसे पशु ते पंछी ने भी गुरुदेव दे दर्शन कीते ओ भी तर गए मनुखां दी तां गिनती की करिए
खलक बिखे अस ठोर न कोई
इस खलकत विच कोई ऐसी जगह नहीं
श्री नानक को लखे न जोई
जेड़े गुरु नानक साहब नू ना जानदे होण ਪੂਰੀ ਖਲਕਤ ਵਿੱਚ ਐਸਾ ਕੋਈ ਨਹੀਂ ਜਿਹੜਾ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਨੂੰ ਨਾ ਜਾਣਦਾ ਹੋਵੇ।
ਜਿਨ ਕੇ ਹਿੰਦੂ ਤੁਰਕ ਸਮਾਨ,
ਸਾਡੇ ਸਾਹਿਬ ਐਸੇ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਚ ਹਿੰਦੂ ਤੇ ਮੁਸਲਮਾਨ ਇੱਕ ਸਮਾਨ ਨੇ, ਹਿੰਦੂ ਔਰ ਮੁਸਲਮਾਨ ਇੱਕ ਸਮਾਨ ਹਨ।
ਮੋਖ ਪੰਥ ਉਪਦੇਸ਼ਿਤ ਦਾਨ,
ਔਰ ਮੁਕਤੀ ਦੇ ਪੰਥ ਦਾ ਮਹਾਰਾਜ ਜੀ ਉਪਦੇਸ਼ ਦਿੰਦੇ ਦਾਨ ਕਰਕੇ।
ਕਹੋ ਕਹਾਂ ਲੱਗ ਤਿਨ ਕੀ ਕੀਰਤ,
ਮੈਂ ਉਹਨਾਂ ਦੀ ਕੀਰਤੀ ਕਿੱਥੋਂ ਤੱਕ ਕਵਾਂ, ਕਿੱਥੋਂ ਤੱਕ ਉਹਨਾਂ ਦੀ ਵਡਿਆਈ ਕਹਾਂ।
ਵਿਦਤ ਜਗਤ ਸਗਰੇ ਬਿਸਤੀਰਤ,
ਉਹਨਾਂ ਦੀ ਸੋਭਾ ਸਾਰੇ ਜਗਤ ਵਿੱਚ ਬਿਸਤੀਰਤ ਹੈ, ਸਾਰੇ ਸੰਸਾਰ ਵਿੱਚ ਉਹਨਾਂ ਦੀ ਵਡਿਆਈ ਪ੍ਰਗਟ ਹੈ।
ਰਾਵਰ ਕੇ ਸਮੀਪੇ ਉਮਰਾਵ,
ਔਰ ਉਮਰਾਵ ਤੁਹਾਡੇ ਨੇੜੇ ਵੀ ਇੱਥੇ ਬੜੇ ਬੜੇ ਅਫਸਰ ਅਹਿਲਕਾਰ ਰਹਿੰਦੇ ਹਨ।
ਬੂਝ ਪਿਕੋ ਸਭ ਲਖੇ ਪ੍ਰਭਾਵ,
ਉਹਨਾਂ ਨੂੰ ਪੁੱਛ ਲੈ, ਉਹ ਸਾਰੇ ਪ੍ਰਭਾਵ ਜਾਣਦੇ ਨੇ, ਗੁਰੂ ਨਾਨਕ ਸਾਹਿਬ ਦੀ ਮਹਿਮਾ ਸਾਰੇ ਜਾਣਦੇ ਨੇ।
ਤੇ ਬੈਕੁੰਠ ਲੋਕ ਜਬ ਗਏ,
ਜਿਹੜੇ ਵੱਡੇ ਵੱਡੇ ਪੀਰ ਬੈਕੁੰਠ ਲੋਕ ਜਾਂਦੇ ਹਨ,
ਤੇ ਬੈਕੁੰਠ ਲੋਕ ਜਬ ਗਏ,
ਉਹ ਵੀ ਗੁਰੂ ਨਾਨਕ ਸਾਹਿਬ ਨੂੰ ਪੀਰ ਜਾਣ ਕੇ ਪੂਜਦੇ ਨੇ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਚਲੇ ਗਏ,
ਗਾਦੀ ਪਰ ਗੁਰ ਅੰਗਦ ਥੀਏ,
ਉਹਨਾਂ ਦੀ ਥਾਂ ਤੇ ਗੁਰਗੱਦੀ ਉੱਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ।
ਮਨ ਇੰਦਰੇ ਕੋ ਜੀਤਨ ਹਾਰੇ,
ਜਿਨ੍ਹਾਂ ਨੇ ਮਨ ਤੇ ਇੰਦਰੀਆਂ ਦੋਵੇਂ ਜਿੱਤੇ ਹੋਏ ਸਨ।
ਹਾਰੇ ਸ਼ਤਰੂ ਜਿਨੋ ਅਗਾਰੇ,
ਵੱਡੇ ਵੱਡੇ ਸ਼ਤਰੂ ਜਿਨ੍ਹਾਂ ਦੇ ਸਾਹਮਣੇ ਆਪੇ ਹੀ ਹਾਰ ਗਏ।
ਅਤ ਗੰਭੀਰ ਧੀਰ ਧਰਮਾਤਮ,
ਐਸੇ ਅਤ ਗੰਭੀਰ ਤੇ ਧੀਰਜ ਦੇ ਮਾਲਕ ਤੇ ਧਰਮਾਤਮ ਸਤਿਗੁਰੂ,
ਕੋ ਕਹਿ ਸਕੇ ਹੈ ਤਿਨੋ ਮਹਾਤਮ,
ਉਹਨਾਂ ਦਾ ਮਹਾਤਮ ਕੌਣ ਕਹਿ ਸਕਦਾ, ਕੌਣ ਉਹਨਾਂ ਦੀ ਵਡਿਆਈ ਸੰਪੂਰਨ ਕਹਿ ਸਕਦਾ।
ਕਰਾਮਾਤ ਸ਼੍ਰੀ ਨਾਨਕ ਕੇਰੀ,
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਤਨੀ ਅਜਮਤ ਜਿਤਨੀ ਜੁਗਤ,
ਲਈ ਛਪਾਏ ਨਹੀਂ ਕਿ ਨਹੇਰੀ,
ਉਹ ਗੁਰੂ ਅੰਗਦ ਸਾਹਿਬ ਨੇ ਆਪਣੇ ਚ ਛੁਪਾ ਲਈ, ਉਹਨਾਂ ਨੇ ਪ੍ਰਗਟ ਹੀ ਨਹੀਂ ਕੀਤੀ। ਇਹੋ ਜੇ ਸਮਰੱਥ ਗੁਰਦੇਵ ਅਜਰ ਨੂੰ ਜਰਨ ਵਾਲੇ ਨੇ।
ਆਪਣ ਸਥਾਨ ਥਾਪ ਕੈ ਆਪ,
ਔਰ ਆਪਣੇ ਸਥਾਨ ਤੇ ਗੁਰੂ ਨਾਨਕ ਸਾਹਿਬ ਨੂੰ, ਗੁਰੂ ਅੰਗਦ ਸਾਹਿਬ ਨੂੰ ਥਾਪਿਆ।
ਜ਼ਾਹਰ ਕਰ ਜਹਾਨ ਪ੍ਰਤਾਪ,
ਔਰ ਉਹਨਾਂ ਦਾ ਪ੍ਰਤਾਪ ਸਾਰੇ ਜਗਤ ਵਿੱਚ ਜ਼ਾਹਰ ਤੇ ਪ੍ਰਗਟ ਕੀਤਾ।
ਦੇਵ ਲੋਕ ਮੈਂ ਗਏ ਗੁਸਾਈ,
ਔਰ ਫਿਰ ਧੰਨ ਗੁਰੂ ਨਾਨਕ ਸਾਹਿਬ ਦੇਵ ਲੋਕ ਨੂੰ ਗਏ।
ਗਾਦੀ ਪਰ ਤਿੰਨ ਤੇ ਪਿਛਵਾਈ,
ਔਰ ਉਹਨਾਂ ਤੋਂ ਬਾਅਦ ਗੁਰਗੱਦੀ ਉੱਤੇ ਗੁਰੂ ਅੰਗਦ ਦੇਵ ਸਾਹਿਬ ਬੈਠੇ। ਗੁਰੂ ਅੰਗਦ ਸਾਹਿਬ ਨੇ ਆਪਣੀ ਜੋਤ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਵਿੱਚ ਬਿਰਾਜਮਾਨ ਕਰ ਦਿੱਤੀ।
ਅਮਰਦਾਸ ਹੈ ਤ੍ਰਿਤੀਓ ਰੂਪ,
ਹੁਣ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੱਦੀ ਉੱਤੇ ਤੀਸਰੇ ਗੁਰੂ ਨਾਨਕ ਰੂਪ ਵਿੱਚ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਹਨ।
ਬੈਸ ਬਿਰਧ ਮੁਖ ਜੋਤ ਅਨੂਪ,
ਇਹਨਾਂ ਦੀ ਉਮਰ ਬਿਰਧ ਹੈ ਪਰ ਉਹਨਾਂ ਦੇ ਚਿਹਰੇ ਤੇ ਇਹੋ ਜੀ ਕ੍ਰਾਂਤੀ ਹੈ ਬਾਦਸ਼ਾਹ, ਇਹੋ ਜਿਹਾ ਨੂਰ ਹੈ ਕਿ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ, ਜਿਹੜਾ ਦਰਸ਼ਨ ਕਰੇ ਉਹੀ ਜਾਣਦਾ। ਉਹਨਾਂ ਦੇ ਚਿਹਰੇ ਦਾ ਜਲਾਲ, ਬਿਰਧ ਅਵਸਥਾ ਵਿੱਚ ਵੀ ਚਿਹਰੇ ਤੇ ਇਹੋ ਜੀ ਕ੍ਰਾਂਤੀ ਤੇ ਚਮਕ ਹੈ, ਹੇ ਬਾਦਸ਼ਾਹ ਮੈਂ ਉਹ ਬਿਆਨ ਕਰਕੇ ਨਹੀਂ ਦੱਸ ਸਕਦਾ।
ਜਿਨੋ ਪ੍ਰਤੱਗਿਆ ਅਚਰਜ ਕਰੀ,
ਬਾਦਸ਼ਾਹ ਤੂੰ ਸੁਣ ਕੇ ਹੈਰਾਨ ਹੋਵੇਗਾ ਕਿ ਗੁਰੂ ਅਮਰਦਾਸ ਸਾਹਿਬ ਨੇ ਐਸੀ ਅਚਰਜ ਪ੍ਰਤਿਗਿਆ ਕੀਤੀ ਆ ਗੋਇੰਦਵਾਲ ਸਾਹਿਬ।
ਆਏ ਬਸੇ ਜੋ ਹਮਰੀ ਪੁਰੀ,
ਜਿਹੜੇ ਸਾਡੀ ਨਗਰੀ ਗੋਇੰਦਵਾਲ ਸਾਹਿਬ ਚ ਆ ਕੇ ਵਸ ਗਏ ਨੇ।
ਦੇਖਤ ਮਾਤ ਪਿਤਾ ਕੇ ਤਾਤ,
ਜਦੋਂ ਤੱਕ ਉਹਨਾਂ ਨੇ ਪ੍ਰਤਿਗਿਆ ਕੀਤੀ ਆ ਵੀ ਜਦੋਂ ਤੱਕ ਸਰੀਰ ਕਰਕੇ ਅਸੀਂ ਇਸ ਨਗਰ ਵਿੱਚ ਹਾਂ, ਮਰੇ ਮਾਂ ਬਾਪ ਦੇ ਵੇਖਦਿਆਂ ਉਹਦਾ ਬੱਚਾ ਉਹਦੀ ਸੰਤਾਨ,
ਮਰੇ ਨਹੀਂ ਜੀਵਤ ਕੁਛ ਰਾਤ,
ਉਹਦੀ ਮੌਤ ਨਹੀਂ ਹੋਵੇਗੀ ਕਿਸੇ ਮਾਂ ਬਾਪ ਦੀਆਂ ਅੱਖਾਂ ਦੇ ਸਾਹਮਣੇ, ਉਹਦੀ ਸੰਤਾਨ ਨਹੀਂ ਮਰੇਗੀ ਜਦੋਂ ਤੱਕ ਅਸੀਂ ਇਸ ਨਗਰ ਵਿੱਚ ਵਸਦੇ ਹਾਂ। ਇਹ ਹੁਕਮ ਇਹ ਪ੍ਰਤੱਗਿਆ ਉਹਨਾਂ ਨੇ ਕੀਤੀ।
ਕਰਾਮਾਤ ਇਤਿਆਦ ਅਨੇਕ,
ਮੈਂ ਕਿੱਥੋਂ ਤੱਕ ਉਹਨਾਂ ਦੀਆਂ ਕਰਾਮਾਤਾਂ ਅਜਮਤਾਂ ਦੀ, ਕਿਉਂਕਿ ਮੁਸਲਮਾਨਾਂ ਚ ਖਾਲਸਾ ਜੀ ਇਹ ਪੀਰ ਉਹਨੂੰ ਹੀ ਮੰਨਦੇ ਆ ਜਿਹਦੇ ਚ ਕਰਾਮਾਤ ਹੋਵੇ। ਇਹ ਪੀਰ ਦੀ ਨਿਸ਼ਾਨੀ ਮੰਨਦੇ ਆ। ਇਸ ਕਰਕੇ ਗੁਰਸਿੱਖ ਉਸੇ ਢੰਗ ਨਾਲ ਹੀ ਗੱਲ ਕਰ ਰਿਹਾ ਵੀ ਗੁਰੂ ਘਰ ਵਿੱਚ ਤਾਂ ਕਰਾਮਾਤਾਂ ਦਾ ਖਜ਼ਾਨਾ, ਉੱਥੇ ਤਾਂ ਕਮੀ ਕੋਈ ਨਹੀਂ, ਉੱਥੇ ਤਾਂ ਪਲ ਪਲ ਗੁਰੂ ਚਰਨਾਂ ਚ ਖੇਡ ਵਰਤਦੀ ਰਹਿੰਦੀ, ਕਲਾ ਵਰਤਦੀ ਹੈ, ਪ੍ਰਤੱਖ ਪਹਿਲਾਂ ਵੀ ਵਰਤਦੀ ਰਹੀ ਆ, ਹੁਣ ਵੀ ਵਰਤਦੀ ਹੈ, ਅੱਗੇ ਵੀ ਵਰਤਦੀ ਰਹੇਗੀ। ਗੁਰੂ ਸਾਹਿਬ ਜੀ ਦੀ ਕਲਾ ਵਰਤਣੀ ਵਰਤਣੀ, ਸ਼ਰਧਾ ਭਾਵਨਾ ਵਾਲਿਆਂ ਨਾਲ ਕਲਾ ਵਰਤਦੀ ਹੈ ਖਾਲਸਾ ਜੀ ਨੇ। ਸ਼ਰਧਕ ਤਰਕ ਬੱਤੀ ਵਾਲੇ ਉਹ ਤਾਂ ਕਿਨਾਰੇ ਤੇ ਬੈਠੇ ਗੱਲਾਂ ਕਰਦੇ ਹੁੰਦੇ ਆ। ਤੂੰ ਸਿੱਖ ਕਹਿਣ ਲੱਗਾ ਜੀ, ਉਹਨਾਂ ਦੀਆਂ ਕਰਾਮਾਤਾਂ ਉਹਨਾਂ ਦੀਆਂ ਆਜ਼ਮਤਾਂ ਕਿੰਨੀਆਂ ਕਨੇ ਉਹ ਮੈਂ ਦੱਸ ਨਹੀਂ ਸਕਦਾ।
ਵਿਦਿਤ ਜਗਤ ਮੈਂ ਸਹਿਤ ਵਿਵੇਕ,
ਵਿਵੇਕ ਦੇ ਸਹਿਤ ਉਹਨਾਂ ਦੀ ਸੋਭਾ ਸਾਰੇ ਜਗਤ ਵਿੱਚ ਵਿਦਿਤ ਹੈ, ਪ੍ਰਗਟ ਹੈ।
ਆਗੇ ਥਿਤ ਨਿਤ ਰਿੱਧ ਸਿੱਧ ਨਿਧ,
ਬਾਦਸ਼ਾਹ ਰਿੱਧੀਆਂ ਸਿੱਧੀਆਂ ਨਿਧੀਆਂ ਗੁਰੂ ਅਮਰਦਾਸ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ। ਭੱਟਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਚ ਬਚਨ ਕਹੇ ਨੇ ਗੁਰੂ ਅਮਰਦਾਸ ਸਾਹਿਬ ਦੀ ਸੋਭਾ ਕਰਦਿਆਂ। ਉਹ ਕਹਿੰਦੇ ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਗਰੀਬਨ ਬਾਜ ਪਾਤਸ਼ਾਹ ਦੇ ਖੱਬੇ ਪਾਸੇ ਸਾਰੀਆਂ ਰਿੱਧੀਆਂ ਸਿੱਧੀਆਂ ਖੜੀਆਂ ਹੱਥ ਜੋੜ ਕੇ ਗੁਰਦੇਵ ਦੇ ਸਨਮੁਖ। ਹਾਂਜੀ,
ਮੁਖ ਕੋ ਦੇਖੇ ਸਕਲ ਸਮ੍ਰਿਧ,
ਔਰ ਉਹ ਸਤਿਗੁਰਾਂ ਦੇ ਮੁਖ ਵੱਲ ਵੇਖਦੀਆਂ ਨੇ ਸਾਰੀਆਂ ਸਮ੍ਰਿਧੀਆਂ ਜਿੰਨੀਆਂ ਵਿਭੂਤੀਆਂ ਨੇ ਸੰਸਾਰ ਦੀਆਂ। ਸਮ੍ਰਿਧੀ ਕਹਿੰਦੇ ਨੇ ਵਿਭੂਤੀ ਨੂੰ, ਕੋਈ ਵੀ ਵਿਭੂਤੀ ਹੈ, ਚਾਹੇ ਧਨ ਦੀ ਹੈ, ਚਾਹੇ ਜ਼ਮੀਨ ਜਾਇਦਾਦ ਦੀ ਹੈ, ਚਾਹੇ ਕਿਸੇ ਪਦਵੀ ਦੀ, ਇਹਨੂੰ ਸਮ੍ਰਿਧੀ ਸ਼ਬਦ ਵਰਤਿਆ ਜਾਂਦਾ। ਵਿਭੂਤੀ ਕੋਈ ਵੀ ਹੋਵੇ, ਵਿਭੂਤੀ ਮਤਲਬ ਸਵਾਹ ਦੀ ਗੱਲ ਨਹੀਂ ਹੋ ਰਹੀ ਇੱਥੇ, ਵਿਭੂਤੀਆਂ ਨਹੀਂ ਹੁੰਦੀਆਂ। ਕਿਸੇ ਕੋਲ ਰਤਨਾਂ ਦੀ ਵਿਭੂਤੀ ਹੈ, ਕਿਸੇ ਕੋਲ ਹੀਰਿਆਂ ਦੀ, ਸ਼ਬਜ ਪੰਨਿਆਂ ਦੀ, ਇਹ ਸਭ ਵਿਭੂਤੀਆਂ। ਇਹ ਜਿਤਨੀਆਂ ਵਿਭੂਤੀਆਂ ਨੇ ਹੇ ਬਾਦਸ਼ਾਹ, ਇਹ ਸਾਰੀਆਂ ਵਿਭੂਤੀਆਂ ਗੁਰੂ ਅਮਰਦਾਸ ਸਾਹਿਬ ਦੇ ਮੁੱਖ ਮੰਡਲ ਵੱਲ ਵੇਖਦੀਆਂ ਰਹਿੰਦੀਆਂ ਹਨ। ਜਿਸ ਵੱਲ ਨਜ਼ਰ ਕਰਕੇ ਵੇਖਦੇ ਨੇ ਦਇਆ ਕਰਕੇ, ਉਹ ਸਾਰੀਆਂ ਵਿਭੂਤੀਆਂ ਉਹਦੇ ਕੋਲ ਚਲੀਆਂ ਜਾਂਦੀਆਂ ਹਨ। ਐਸੇ ਦਿਆਲੂ ਨੇ ਗੁਰੂ ਅਮਰਦਾਸ ਜੀ।
ਜਨ ਅਨੇਕ ਜਿਨ ਕੀਨ ਨਿਹਾਲ,
ਜਿਨ੍ਹਾਂ ਨੇ ਇੱਕ ਨਹੀਂ ਆਪਣੇ ਅਨੇਕਾਂ ਹੀ ਜਨਾਂ ਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
ਕਹੇ ਜੋ ਮੁੱਖ ਹੋਏ ਸੋ ਤਤਕਾਲ,
ਫਿਰ ਬਾਦਸ਼ਾਹ ਜੋ ਉਹ ਕਹਿ ਦਿੰਦੇ ਨੇ ਉਹ ਪੂਰਾ ਹੁੰਦਾ ਹੈ, ਜੋ ਆਖ ਦਿੰਦੇ ਨੇ ਉਹ ਤਾਤਕਾਲ ਪੂਰਾ ਹੁੰਦਾ ਹੈ।
ਸੁਣ ਕਰੇ ਅਕਬਰ ਅਚਰਜ ਮਾਨਾ,
ਸੁਣ ਕੇ ਬਾਦਸ਼ਾਹ ਅਕਬਰ ਅਸਚਰਜ ਹੋਇਆ।
ਹਿਰਦੇ ਚਾਹ ਕਰ ਬਾਕ ਬਖਾਨਾ,
ਹਿਰਦੇ ਚ ਚਾਹਨਾ ਕਰਕੇ ਬਾਦਸ਼ਾਹ ਅਕਬਰ ਬੋਲਿਆ।
ਕੌਣ ਦੇਸ਼ ਔਰ ਕੌਣ ਸਥਾਨਾ,
ਕਹਿੰਦਾ ਜੀ ਕਿਹੜਾ ਦੇਸ਼ ਹੈ, ਉਹਨਾਂ ਦਾ ਕਿਹੜਾ ਸਥਾਨ ਹੈ।
ਨੇਰੇ ਕਿਦੋਂ ਦੂਰ ਪਰਮਾਨਾ,
ਮੈਂ ਸੁਣਿਆ ਹੈ ਉਹਨਾਂ ਬਾਰੇ, ਦੱਸੋ ਉਹਨਾਂ ਦਾ ਨਗਰ ਕਿੱਥੇ ਹੈ, ਕਿਤੇ ਨੇੜੇ ਨੇ ਇੱਥੇ ਚਿਤੌੜ ਦੇ ਜਾਂ ਦੂਰ ਨੇ।
ਤਿੰਨ ਤੇ ਵਰ ਲੇਵਨ ਕੇ ਕਾਰਨ,
ਉਹਨਾਂ ਦੇ ਕੋਲੋਂ ਵਰ ਲਈਏ, ਉਹਨਾਂ ਦੇ ਕੋਲੋਂ ਬਚਨ ਲਈਏ।
ਗੁਰ ਸੇਵਕ ਤੁਮ ਕਰੋ ਉਚਾਰਨ,
ਉਹਨਾਂ ਦਾ ਸੇਵਕ ਹੈ, ਦੱਸ ਮੈਨੂੰ ਉਹਨਾਂ ਬਾਰੇ ਕਿੱਥੇ ਮਿਲਣਗੇ।
ਸੁਣ ਕੇ ਹੱਥ ਜੋਰ ਗੁਰਦਾਸ,
ਸੁਣ ਕੇ ਉਹ ਜਿਹੜਾ ਗੁਰੂ ਕਾ ਸਿੱਖ ਸੀ ਬੋਲਿਆ ਬਾਦਸ਼ਾਹ ਅਕਬਰ ਨੂੰ, ਕਹਿਣ ਲੱਗਾ
ਕਹਿਤ ਪਿਓ ਅਕਬਰ ਕੇ ਪਾਸ,
ਬਾਦਸ਼ਾਹ ਅਕਬਰ ਦੇ ਪਾਸ ਕਹਿਣ ਲੱਗਾ
ਸ਼ਾਹਨਸ਼ਾਹ ਸੁਣੋ ਇਸ ਥਲ ਤੇ,
ਹੇ ਸ਼ਾਹਨਸ਼ਾਹ ਹੇ ਬਾਦਸ਼ਾਹ ਸਲਾਮਤ ਸੁਣ,
ਅਹੇ ਦੂਰ ਬੋ ਮਾਰਗ ਚਲਤੇ,
ਇੱਥੇ ਆਪਾਂ ਬੈਠੇ ਆ ਇੱਥੋਂ ਦੂਰ ਹੈ ਗੋਇੰਦਵਾਲ ਸਾਹਿਬ ਨਗਰ ਹੈ ਪੰਜਾਬ ਦੀ ਧਰਤੀ ਤੇ, ਜਿੱਥੇ ਚਿਤੌੜ ਚ ਆਪਾਂ ਬੈਠੇ ਗੱਲ ਕਰ ਰਹੇ, ਇੱਥੋਂ ਜੇ ਜਾਈਏ ਤੇ ਬਹੁਤ ਲੰਮਾ ਪਿੰਡ ਹੈ।
ਰਾਵਰ ਕੋ ਨਾ ਬਣੇ ਅਬ ਜਾਨੋ,
ਤੁਹਾਡਾ ਜਾਣਾ ਤਾਂ ਨਹੀਂ ਬਣਦਾ ਉੱਥੇ, ਕਿਉਂਕਿ ਹੁਣ ਇੱਥੋਂ ਕਿਵੇਂ ਜਾ ਸਕਦੇ ਹੋ ਜੰਗ ਦੇ ਵਿੱਚੋਂ, ਦੂਰ ਹੈ, ਨੇੜੇ ਹੁੰਦਾ ਤੁਸੀਂ ਜਾ ਕੇ ਦੋ ਚਾਰ ਦਿਨਾਂ ਚ ਪਰਤ ਆਉਂਦੇ, ਪਰ ਉੱਥੇ ਜਾਂਦਿਆਂ ਕਈ ਦਿਨ ਲੱਗਣਗੇ, ਫਿਰ ਆਉਂਦਿਆਂ ਕਈ ਦਿਨ, ਇੱਥੋਂ ਜੰਗ ਵਿੱਚੋਂ ਜਾਣਾ ਤੁਹਾਡਾ ਯੋਗ ਨਹੀਂ, ਤੁਸੀਂ ਨਹੀਂ ਜਾ ਸਕੋਗੇ।
ਦਿੱਲੀਪੁਰ ਤੇ ਨਿਕਟ ਸੁਜਾਨੋ,
ਹਾਂ ਦਿੱਲੀ ਤੋਂ ਨੇੜੇ ਜ਼ਰੂਰ ਹੈ ਪਰ ਇੱਥੋਂ ਚਿਤੌੜ ਤੋਂ ਦੂਰ ਹੈ।
ਲਵਪੁਰ ਕੇ ਹੈ ਬਹੁਤ ਸਮੀਪ,
ਉੱਧਰ ਲਾਹੌਰ ਦੇ ਤਾਂ ਬਿਲਕੁਲ ਹੀ ਨੇੜੇ ਹੈ, ਦਿੱਲੀ ਦੇ ਵੀ ਨੇੜੇ ਹੈ ਸਿੱਖ ਦੱਸਦਾ, ਪਰ ਲਾਹੌਰ ਸ਼ਹਿਰ ਦੇ ਤਾਂ ਬਿਲਕੁਲ ਹੀ ਨੇੜੇ ਹੈ।
ਨਦੀ ਬਿਪਾਸਾ हे अवनीप
हे बादशाह ब्यास दरिया बड़ा निर्मल स्वच्छ जल बगदा है
गोइंदवाल तीर तिस अहे
उदे तीर उदे किनारे दे उत्ते गुरु साहब जी दी बसाई नगरी है श्री गोइंदवाल साहब गोइंदवाल साहब कह लो ता गोबिंदपुरी है गोबिंद दी परमेश्वर दी पुरी है बड़ी सुंदर
सत श्री अकाल अमरदास गुर तैठा रहे
धन श्री गुरु अमरदास साहब उथे रेंदे ने उस नगरी च उथे है उना दा निवास
अबे मातबर रावर केर
हुण तेरे जेड़े कोई मोहदवार बंदे ने जेड़े तेरी आग्या मनन वाले बड़े वजीर है लकार ने
पहुंचे तिन टिग करे अदेर
उना नू भेज तू अपने वल्लों ओ जान बिना देरी तू उथे क्योंकि तेरा ता जाना बनदा नहीं हुण उथे लम्मा पेंडा तू अपने किसे करिंदे नू जेड़ा खास अहलकार होवे तेरा ओ तेरे वल्लों जावे गुरु पातशाह दे पास
अनेक उपायन को ले जाए
बेटा कोई अपने वल्लों भेट करके भेज
तुमरी दिशते बिने सुनाए
तेरा ओ अहलकार तेरे वल्लों जाके गुरुदेव नू नमस्कार करे और तेरी अरदास गुरु चरणा विच सुनावे
श्रद्धालु होए पावमाना
बंदा ओ भेजी जेड़ा श्रद्धावान होवे कोई तर्क जी वाली बिरती वाला ना भेज दी बंदा जेड़ा जाके वर लैण दी बजाय शराब ना लै आवे क्योंकि उत्थे दा जेहा जा कोई वेखेगा अगों ओहो जिहा ही दिसणा गुरु साहब दा घर है जिहो जिहा मूंह लैके जाओगे अगों ओहो जिहा दिसेगा इस करके बादशाह जेड़ा बंदा भेजना कोई श्रद्धावान भेजी जेड़ा तर्क बिरती वाला ना होवे
अर्ज गुजारे गर्ज सुजाना
जेड़ा तेनू गर्ज बंद समझ के तेरी अर्ज करे
तब जो करे बाक गुर पूरे
ओ जेड़ा वाक करनगे ओ जेड़ा बचन करनगे
पूरन होवे जरूर जरूरे
बादशाह ए गल याद रखी जेड़ा ओ बचन करदे ने ओ पूरा हुंदा जरूर अवश्य सुमेर पर्वत उड सकदा हालांकि उड़ना औखा है समुंदर सुक सकदा हालांकि उहदा सुकना औखा है पर सुक सकदा है सूरज पूर्व दी बजाए पछम चो चढ़ सकदा है पर जो गुरु पातशाह बचन कर दिंदे ने ओ नहीं टलदा ओ पूरा होके ही रहिंदा है
सत श्री अकाल
ओ पूर्ण होए जरूर जरूरे ओ बड़ पूर्ण हुंदा जरूर अवश्य जो कह दिंदे हन
जबे पठावन कर हो कोई
जदो किसे नू तू भेजेगा
तब तुम हाथ जोर कह दोए
तू पहला जिनू भेजना ओनू हाथ जोड़ के इथों ही पहला तू बेनती करनी है बादशाह हां जी
श्री गुरु अमरदास ले नाम
श्री गुरु अमरदास साहब जी दा नाम लेके
मुख सन मुख करके तिन ताम
और उना वल मुख करके उना दा ध्यान धारण करके
अपनो काज चितव कर मन में
अपने काम नु चितव के जिस काम ले उना नु मनाउना है ओनु याद करके
तसली मात कर हो तिस छिन में
अदब नाल इथो सलाम करी नमस्कार करी जेनू भेजना ओदे कोलों पहला इथो ध्यान धार के नमस्कार करी ते फिर ओनू आखी भी एदा ही मेरे वल्लों जाके गुरु चरणा च प्रणाम करे
करो आज ते ऐसी बात
बादशाह जे तू अपना भला लोड़दा ते ए कम आज ही कर लै
गमने मार्ग दिन यार रात
जेड़ा बंदा जावे और रात दिन लगातार टुरदा जावे पेंडा तय करके जावे
जाचे जबे जाए कर जोए
जदो तेरे वल्लों गुरु चरणा च जाके मंगेगा
निश्चे कार्य तुमरो होए
तेरा कार्य अवश्य होवेगा निश्चे होवेगा
पुन आगे सतगुरु मनावो
फिर सतगुरां नू मनावी अपने हिरदे विच
मन बांचित फल तिन ते पावो
मन बांचित फल तू उहनां तो प्राप्त करेगा तू बादशाह ने इस सिख दी गल मन्नी अपना अहलकार इस सिख दे समेत करके भेजिया ਗੁਰੂ ਖਾਲਸਾ ਜੀ, ਗੁਰਦੇਵ ਸੱਚੇ ਪਾਤਸ਼ਾਹ ਨੇ ਜੋ ਆਉਣ ਵਾਲੇ ਸਮੇਂ ਚ ਵਰਤਣਾ ਸੀ ਵੀ ਚਿਤੌੜ ਦਾ ਕਿਲਾ ਇਹਨੇ ਜਿੱਤਣਾ, ਉਹ ਬਚਨ ਕੀਤੇ। ਗੁਰਦੇਵ ਦੇ ਬਚਨਾਂ ਦੀ ਕਲਾ ਵਰਤਦੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।